विचारों सरगन कर रहे हैं। बड़ा कीमती है पर बिना के अंदर जिंदगी बारे मन जागता नहीं जिन्ना कीमती जीरा भी गर्भ में गुआ दिया है। जो बात लिया बात को खजाने मनुख उदर ना करे तो गुआ कर दे सुन रहे कि बंदे की सोच गंदली हो जाती जो विचार ठीक ना मिले बिल्कुल इसे तरह साढ़े अंदर के खजाने इस तुम वे जे किसी अंदर की खोजी ना पवे तो इन्ना कीमती जीवा जीवन जिसका कोई मुल ही नहीं संसार की मारक चंद जरा एक सवास तेरे अंदरों पर आ रहा है बड़िया चीजें कीमती ने बड़िया चीजा सारी जिंदगी भजते जिंदगी का गुजरान हो सकता है जिंदगी की शरीरक लोड़ हो सकती पर सारिया चीजा एडिया कीमती ने जिन्ना तेरा सवास कीमती एक बारी गले में तो बाहर चला गया पर फिर नहीं पड़ा एक एक करके उन्हें अंदरों घटते जाना गुरु तेग बहादुर साहब पातशाह किसी की चेतना है तो चेतना जिस दिन मैं पराणी जिस दिन अंत देहात है उसका घटते पानी हो सकता बंदे को पी एच डी की हो गए चंद्रमा बारे जान लवे सूरज बारे जान लवे धरती बारे जान सकता बड़िया चीजा का पता लग गया जितन गुरु की गल करती है तो एकदम बंदा एकदम जिन्हें नवा नवा जागया उसको दस गया भी तेरा तेरी फलाई लगन के बिल्कुल लगे भटका दौड़ता जिन्हें के कपड़े पाए गए उन्हें भी पाला फिर दौड़ लगता पता फलाए निकल भी मिलते रब के प्यार बड़ी काली बच्चे देखते हैं बड़ी काली बच्चे घट मिलते घट बोलते क्यों घट बोलन भी उन्होंने पता फलाए लग रही सवास निकलते जा रहे सोच आ गई याद आ गई जिन्हों नहीं पता वो सुते हुए तो कहते अब का दिन निकल गया सुते रहे कल का कहना कहना उन्होंने टाइम का पता नहीं टाइम वैसे किसी विचार करके आए तीन प्रकार का बनया है इको ही पर जितने बंदे गए ने तीन तीन समय लग्या हुआ समा आने वाला से जरा हो सकता गुरु गोबिंद सिंह महाराज जी ने अपनी बाणी में दसम ग्रंथ के दो हिस्सों में तुम बन दिता वो काल दो तरह है इको ही समझाने बढ़िया चलो होर तो दसम पातशाह की बाणी होर बढ़िया तरह रख ली सरदार साहब से आप गुरु के सिख पढ़ बैठे वे पंक्ति ध्यान न पढ़ना वो लिखा हुआ काल आम काल काला का काल गुरु काल लिखे सारे कारण काल का मतलब टाइम काल का मतलब टाइम टाइम जेडे सारे टाइम को खा जाते खत्म कर काल का मतलब मौत काल जेड़ा सारे टाइम खा जाते सारी मौत खा जाते इतों साडे कठौती विद्वाना भुलेखा लग गया जो साहब कहते काल को रखा है यह सब कहते रब न काल कहते हैं काल क्यों क्या ये काल वो है जिना सारे काल कालों जो सारे टाइम कालों का कड़ा टाइम आ जरा हम वर्तमान साढ़े सामने जितने तेरे बंदा आ गया वो सारे काल सारी मौत खत्म हो गई वो तो अगे मौत है ही नहीं वर्तमान वर्तदा वाहगुरु दास जी ਵਰਤਮਾਨ ਵਿੱਚ ਮਨ ਸਿੱਖ ਗਿਆ, ਸਮੇਂ ਦਾ ਪਤਾ ਨਹੀਂ ਲੱਗਦਾ ਸਮਾਂ ਗਿਆ ਸੀ। ਕਈ ਵਾਰੀ ਆਪਾਂ ਕਹਿੰਦੇ ਇੱਕ ਘੰਟਾ ਟਾਈਮ ਦਾ ਨਹੀਂ ਪਤਾ ਲੱਗਦਾ, ਗੁਰੂ ਦੀ ਬਖਸ਼ਿਸ਼ ਦੀ ਕੀ ਨਿਸ਼ਾਨੀ ਹੈ? ਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ ਕਿ ਘੜੀ ਘੜੀ ਵੱਲੋਂ ਧਿਆਨ ਖਤਮ ਹੋ ਗਿਆ, ਘੜੀ ਵੱਲ ਧਿਆਨ ਨਹੀਂ ਰਿਹਾ, ਕਾਲ ਵੱਲ ਧਿਆਨ ਨਹੀਂ ਰਿਹਾ, ਸਮਾਂ ਕੀ ਹੈ ਸਮਾਂ ਕੀ ਨਹੀਂ ਹੈ ਇਹ ਪਤਾ ਹੀ ਨਹੀਂ ਰਿਹਾ। ਸਮੇਂ ਤੋਂ ਅੱਗੇ ਅਕਾਲ ਪੁਰਖ ਹੁਣ ਕਹਿ ਅਕਾਲ, ਇਸ ਕਰਕੇ ਕਹਿੰਦੇ ਨੇ ਕਾਲਾਂ ਕਾਲ। ਕਾਲਾਂ ਦਾ ਜਿਹੜਾ ਕਾਲ ਹੈ ਜਿਹੜਾ ਸਾਰੇ ਕਾਲ ਕਾਬੂ ਕਰ ਦਿੰਦਾ, ਜਿਹਨੂੰ ਹਮੇਸ਼ਾ ਵੀ ਉਹ ਵਰਤਮਾਨ ਵਿੱਚ ਹੁੰਦਾ ਉਹ ਇਸੇ ਟਾਈਮ ਵਿੱਚ ਹੁੰਦਾ ਨੇ ਕਿ ਅਸੀਂ ਇਸੇ ਟਾਈਮ ਵਿੱਚ ਰਹਿੰਦੇ। ਆਪ ਜੀ ਨੇ ਸੁਣਿਆ ਹੋਵੇਗਾ, ਮੈਂ ਉਸ ਹਿਸਾਬ ਨਾਲ ਗੱਲ ਕਰਾਂਗਾ ਕਿਉਂਕਿ ਇਸ ਵਾਰ ਸਰੋਤੇ ਨਵੇਂ ਆਉਂਦੇ ਨੇ ਜਿਹੜੇ ਕਿ ਗਹਿਰਾਈ ਵਿੱਚ ਘੱਟ ਜਾਂਦੇ, ਵਿੱਚ ਹੈ ਜਿਹੜੇ ਜਾ ਸਕਦੇ, ਪਰ ਕਈ ਵੀਕ ਬਾਅਦ ਆਉਂਦੇ ਨੇ ਉਹ ਫਿਰ ਬਹੁਤੀ ਗਹਿਰਾਈ ਵਿੱਚ ਨਹੀਂ ਜਾ ਸਕਦੇ, ਉਹਨਾਂ ਨੂੰ ਢੰਗ ਨਾਲ ਗੱਲ ਕਰਨੀ ਚਾਹੀਦੀ। ਤੁਸੀਂ ਸੁਣਿਆ ਹੋਵੇਗਾ ਕਿ ਸੁਲਤਾਨਪੁਰ ਦੇ ਵਿੱਚ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਨੇ, ਜਦੋਂ ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਪਰ ਉਸ ਵੇਲੇ ਉੱਥੋਂ ਦਾ ਜਿਹੜਾ ਨਵਾਬ ਸੀ ਦੌਲਤ ਖਾਨ ਨੇ ਕਿਹਾ ਹਿੰਦੂ ਮੁਸਲਮਾਨ ਕਬੀਲੇ ਤੇ ਚਲੋ ਮਸੀਤ ਵਿੱਚ ਨਮਾਜ਼ ਪੜ੍ਹੋਗਾ। ਮਹਾਰਾਜ ਚਲੇ ਗਏ, ਉਹ ਮਸੀਤ ਅਜੇ ਗੁਰਦੁਆਰਾ ਲੋਕ ਇਕੱਠੇ ਹੋ ਗਏ, ਨਮਾਜ਼ ਸ਼ੁਰੂ ਹੋ ਗਈ, ਸਾਜੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਨਮਾਜ਼ ਦੇ ਵਿੱਚ ਵਾਰ ਵਾਰ ਝੁਕਦਾ ਥੱਲੇ, ਗੁਰੂ ਸਾਹਿਬ ਨਹੀਂ ਝੁਕਦਾ। ਨਮਾਜ਼ ਤੋਂ ਬਾਅਦ ਉਹ ਗੁਰੂ ਸਾਹਿਬ ਨੂੰ ਬੜੇ ਕ੍ਰੋਧ ਦੀ ਭਾਸ਼ਾ ਵਿੱਚ ਕਹਿੰਦਾ ਕਿ ਤੁਸੀਂ ਨਮਾਜ਼ ਦੀ ਬੇਅਦਬੀ ਕਰ ਰਹੇ ਹੋ। ਮਹਾਰਾਜ ਕਹਿੰਦੇ ਬੇਅਦਬੀ ਮੈਂ ਨਹੀਂ ਕਰ ਰਿਹਾ, ਬੇਅਦਬੀ ਤੂੰ ਕਰ ਰਿਹਾ। ਕਹਿੰਦੇ ਮੈਂ ਤੇ ਚੰਗੀ ਤਰ੍ਹਾਂ ਸਜਦਾ ਕੀਤਾ, ਮੈਂ ਮੱਥਾ ਵੀ ਟੇਕਿਆ, ਮੈਂ ਸਾਰਾ ਕੁਝ ਪੂਰਾ ਕੀਤਾ, ਤੁਸੀਂ ਤੇ ਕੁਝ ਵੀ ਨਹੀਂ ਕੀਤਾ। ਸਤਿਗੁਰੂ ਕਹਿੰਦੇ ਨਮਾਜ਼ ਪੜ੍ਹਨ ਵਾਲਾ ਇੱਥੇ ਨਹੀਂ, ਉਹ ਕਿਤੇ ਗਿਆ ਹੋਇਆ। ਸਮਝਿਆ ਨਹੀਂ, ਨਾਲੇ ਮੈਂ ਸੁਣਿਆ ਸੀ ਕਿ ਤੁਸੀਂ ਮਸਤਾਨੇ ਹੋ, ਅੱਜ ਮੈਂ ਵੇਖ ਲਿਆ ਮਸਤਾਂ ਦੀਆਂ ਗੱਲਾਂ ਕਰਦੇ। ਹਜ਼ੂਰ ਨੇ ਕਿਹਾ ਜਦੋਂ ਇਹ ਗੱਲ ਛੱਡ ਦੇ ਮੈਂ ਤੇਰੀ ਮਸਤਾਨਗੀ ਦੀ ਵਿਆਖਿਆ ਕਰਨ ਲੱਗਾ ਤੇ ਫਿਰ ਤੈਨੂੰ ਤੇ ਖੜਾ ਹੋਣਾ ਔਖਾ ਹੋ ਗਿਆ। ਕਹਿੰਦੇ ਤੇਰਾ ਮਨ ਤੇ ਘਰ ਫਿਰਦਾ, ਤੇ ਧੂੜੀ ਦਾ ਬਚੇਰਾ ਮੂੰਹ ਵਿੱਚ ਨਾ ਡਿੱਗਦਾ, ਮੂੰਹ ਤੇਰਾ ਨਮਾਜ਼ ਪੜੇਗਾ। ਇਹਨੂੰ ਕੱਚੀ ਬਾਣੀ ਕਿਹਾ ਬਣ ਗਈ, ਕੱਚੀ ਬਾਣੀ। ਸਰੀਰ ਤੇਰਾ ਇੱਥੇ ਹੈ, ਮਨ ਤੇਰਾ ਇੱਥੇ ਹੈ, ਪਰ ਤੁਸੀਂ ਅਨੰਦ ਸਾਹਿਬ ਵਿੱਚ ਪੜ੍ਹਦੇ ਹੋ ਤਾਂ ਸਤਿਗੁਰੂ ਬਿਨਾਂ ਹੋਰ ਸੱਚੀ ਹੈ ਬਾਣੀ। ਬਾਣੀ ਤਾਂ ਸੱਚੀ ਸਤਿਗੁਰੂ ਵਾਜੋਂ, ਹੋਰ ਕੱਚੀ ਬਾਣੀ, ਕੱਚੀ ਬਾਣੀ ਕਿਹੜੀ ਹੈ? ਕਹਿੰਦੇ ਕੱਚੇ ਸੁਣਦੇ ਕੱਚੀ ਕੱਚੀ ਆਤਮ ਬਾਣੀ, ਹਰ ਹਰ ਦਿਨ ਕਰੇ ਰਚਨਾ, ਮੂੰਹ ਤੇ ਬੋਲ ਰਹੇ ਨੇ, ਕਹਿਆ ਕੱਠੂ ਨਾ ਜਾਣੀ, ਪਰ ਜੋ ਕੁਝ ਕਹਿ ਰਹੇ ਨੇ ਉਹਦੇ ਵਿੱਚ ਧਿਆਨ ਹੀ ਕੋਈ। ਇਹ ਕੱਚੀ ਬਾਣੀ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਆਹ ਕੱਚੀ ਬਾਣੀ ਵਾਲੇ ਫਿਰਦੇ ਨੇ, ਕਿਹੜੇ ਤੀਜੇ ਨੇ, ਨਹੀਂ ਕੱਚੀ ਬਾਣੀ ਹੋਰ। ਕੱਚੀ ਬਾਣੀ ਉਹ ਹੈ ਜਿਹੜਾ ਕਰਮ ਅਸੀਂ ਕਰ ਰਹੇ ਹਾਂ ਤੇ ਉਸ ਵਿੱਚ ਸ਼ਾਮਿਲ ਨਹੀਂ। ਆਪ ਕਦੇ ਹੋਰ ਫਿਰ ਨੇ ਕਹਿਆ, ਭਾਵੇਂ ਜਿੰਨੀ ਮਰਜ਼ੀ ਕੱਚੀ ਬਾਣੀ ਪੜ ਲਓ ਵੀ ਕੱਚੀ ਹੋਈ, ਕਿਉਂਕਿ ਮੇਰੀ ਆਦਤ ਮੈਂ ਨਿਰਪੱਖ ਗੱਲ ਕਰਦੀ ਹਾਂ, ਨਾ ਤਾਂ ਜਿਮਟਿਆਂ ਵਾਲਿਆਂ ਦੇ ਨਾਲ ਤਾਂ ਤੇ ਨਾ ਦੂਜਿਆਂ ਦੇ, ਪਰ ਇਹ ਬਾਣੀ ਕੱਚੀ ਉਹਨਾਂ ਨੇ ਨਹੀਂ ਕਿਹਾ। ਉਹ ਕਵਿਤਾ ਪੜ੍ਹਦੇ ਨੇ ਤਾਂ ਬਾਣੀ ਹੈ ਹੀ ਨਹੀਂ, ਉਹਨੂੰ ਬਾਣੀ ਕਹਿੰਦੇ ਕਿਉਂ? ਉਹ ਧਾਰਨਾ ਨੇ ਤੇ ਕਵਿਤਾਵਾਂ ਨੇ, ਪਰ ਤੁਸੀਂ ਉਹਨਾਂ ਨਾਲ ਈਰਖਾ ਕਰਦੇ ਹੋ ਤਾਂ ਕਹਿੰਦੇ ਉਹ ਕੱਚੀ ਬਾਣੀ ਪੜ੍ਹਦੇ। ਉਹ ਬਾਣੀ ਹੈ ਹੀ ਨਹੀਂ, ਤੁਸੀਂ ਉਹਨੂੰ ਬਾਣੀ ਕਹਿੰਦੇ ਕਿਉਂ? ਉਹ ਤੇ ਧਾਰਨਾ ਹੈ। ਜਿਵੇਂ ਢਾਡੀ ਸਿੰਘ ਵਾਰ ਗਾਉਂਦੇ ਨੇ ਉਹਦੀ ਬਾਣੀ ਵੀ ਟ੍ਰਾਂਸਲੇਸ਼ਨ, ਜਿਵੇਂ ਕਬੀਰ ਸਿੰਘ ਕਵਿਤਾ ਗਾਉਂਦੇ ਨੇ ਉਹਦੀ ਬਾਣੀ ਦੀ ਟ੍ਰਾਂਸਲੇਸ਼ਨ, ਜਿਵੇਂ ਅਸੀਂ ਕਥਾ ਕਰ ਰਹੇ ਹਾਂ ਇਹ ਵੀ ਬਾਣੀ ਦੀ ਟ੍ਰਾਂਸਲੇਸ਼ਨ। ਇਸੇ ਤਰ੍ਹਾਂ ਉਹ ਧਾਰਨਾ ਵਿੱਚ ਪੜ੍ਹ ਲੈਂਦੇ ਉਹਦੀ ਟ੍ਰਾਂਸਲੇਸ਼ਨ, ਉਹਦਾ ਕੰਡਨ ਕਿਉਂ? ਉੱਤਰ ਪਤੀ ਇੱਕ ਦੂਜੇ ਦੇ ਕਿੱਥੇ ਲੱਗ ਜਾਂਦੀ ਸੀ, ਕੱਚੀ ਬਾਣੀ ਦੀ ਕੱਚੀ ਬਾਣੀ, ਬਾਣੀ ਵਿੱਚ ਉਹ ਬੜੇ ਕੱਚੀ ਬਾਣੀ ਕਿਉਂ ਗਿਆ? ਮਹਾਰਾਜ ਕਹਿੰਦੇ ਹਰ ਹਰ ਵਿੱਚ ਕਰ ਰਹੇ ਰਚਨਾ, ਮੂੰਹ ਤੇ ਵਾਹਿਗੁਰੂ ਵਾਹਿਗੁਰੂ ਦਾ ਪਾਠ ਕਰ ਰਹੇ ਨੇ ਜਾਂ ਕੋਈ ਆਪਣੇ ਧਰਮ ਦੀ ਗੱਲ ਕਰ ਰਿਹਾ, ਹਰ ਹਰ ਵਿੱਚ ਕਰਿਆ ਰਚਨਾ ਕਹਿਆ, ਜੋ ਮੂੰਹ ਕਹਿ ਰਹੇ ਨੇ ਕੱਚੀ ਨਾ ਜਾਣੀ, ਉਹਨੂੰ ਜਾਣਦੀ ਨਹੀਂ ਵੀ ਮੈਂ ਕੀ ਬੋਲ ਰਿਹਾ, ਬਸ ਬੋਲੀ ਜਾ ਰਹੀ ਉਹ ਟੇਪ ਰਿਕਾਰਡ ਲੱਗਾ, ਫਿਰ ਅੱਗੇ ਹੋਰ ਗੱਲ ਕਹੀ ਇੱਕ ਜਿੱਤ ਤਾਂ ਫਿਰ ਲਾਇਆ ਮਾਇਆ ਫਿਰ ਲਾਇਆ ਦਾ ਮਤਲਬ ਚੋਰੀ ਕਰਨੀ ਜਿਨ੍ਹਾਂ ਦਾ ਚੇਤਾ ਜਿਨ੍ਹਾਂ ਦੀ ਗੁਰਤੀ ਜਿਨ੍ਹਾਂ ਦੀ ਹੋਸ਼ ਤੇ ਮਾਇਆ ਚੋਰੀ ਕਰਕੇ ਲੈ ਗਈ ਵਿੱਚ ਧਿਆਨ ਤੇ ਮਾਇਆ ਵਿੱਚ ਲੱਭਾ ਜਿਸ ਦਿਨ ਤਾਂ ਹਿਲ ਲਾਇਆ ਮਾਇਆ ਬੋਲਣ ਪੈ ਰੁਬਾਣੀ ਰੁਬਾਣੀ ਇੱਕ ਬੜੀ ਪੁਰਾਣੀ ਕੁਝ ਸਹੀ ਜਾਣਦੇ ਹੋਣਗੇ ਆਪਾਂ ਕਹਿੰਦੇ ਹਾਂ ਜਦੋਂ ਆਪਾਂ ਉੱਥੇ ਪੰਜਾਬ ਵਿੱਚ ਟਰੈਕਟਰ ਖਰੀਦਦੇ ਸੀ ਪੰਜਾਬੀ ਵਿੱਚ ਕਹਿੰਦੇ ਵੀ ਅਜੇ ਦੇ ਕਿਤੇ ਬੋਝ ਨਹੀਂ ਪਾਉਣਾ ਹੈਰੋ ਨਹੀਂ ਪਾਉਣੀ ਕਿਉਂ ਅਜੇ ਦੇ ਘੰਟੇ ਪੂਰੇ ਕਰਨੇ ਨੇ ਉਹਨੂੰ ਕਹਿੰਦੇ ਹੁੰਦੇ ਸੀ ਘੰਟੇ ਪੂਰੇ ਕਰਨੇ ਘੰਟੇ ਪੂਰੇ ਕਰਨ ਦਾ ਮਤਲਬ ਉਹਨੂੰ ਹੋਰ ਇੱਕ ਲਹੂ ਵਿੱਚ ਕਹਿੰਦੇ ਸਨ ਕਹਿੰਦੇ ਇਹਨੂੰ ਖਾਲੀ ਚਲਾਓ ਥੋੜਾ ਜਿਹਾ ਰਵਾਂ ਹੋ ਜਾਏ ਰਵਾਂ ਖਾਲੀ ਚਲਾਓ ਖਾਲੀ ਇੱਥੇ ਮਾਰਗ ਕਹਿੰਦੇ ਬੋਲਣ ਪਾਇਆ ਰੁਬਾਣੀ ਕਹਿੰਦੇ ਖਾਲੀ ਹੀ ਚੱਲ ਰਿਹਾ ਖਾਲੀ ਬੋਲੀ ਜਾ ਰਿਹਾ ਕੰਮ ਕੋਈ ਨੀ ਕਰ ਰਿਹਾ ਮੂੰਹ ਬੋਲੀ ਜਾ ਰਿਹਾ ਸਿਰਫ ਕੋਈ ਨਮਾਜ਼ ਪੜ੍ਹੀ ਜਾ ਰਿਹਾ ਕੋਈ ਪਾਠ ਕਰ ਰਿਹਾ ਕੋਈ ਕੁਝ ਕਰ ਰਿਹਾ ਇਹ ਕਹਿੰਦੇ ਰਵਾਂ ਹੋ ਰਹੇ ਨੇ ਜਿਵੇਂ ਇੰਜਣ ਰਵਾਂ ਨੀ ਹੁੰਦਾ ਰਵਾਣੀ ਜਾਂ ਇੱਕ ਰਵਾਣੀ ਚਾਲ ਹੈ ਜਦੋਂ ਘੋੜੇ ਨੂੰ ਚਾਲ ਘਟਾਉਂਦੇ ਤੇ ਸ਼ੁਰੂ ਕਰਦੇ ਕਿਉਂਕਿ ਇੱਕ ਚਾਲ ਹੈ ਰਵਾਣੀ ਚਾਲ ਉਹ ਰਵਾਂ ਹੋ ਜਾਂਦੀ ਥੋੜੀ ਜਿਹੀ ਤੁਰਨ ਦੀ ਜਾਂਚ ਆ ਜਾਂਦੀ ਹੈ ਉਹਨੂੰ ਰਵਾਣੀ ਕਹਿੰਦੇ ਨੇ ਇੱਕ ਭਾਸ਼ਾ ਕਹਿੰਦੇ ਰਵਾਂ ਹੋ ਜਾਂ ਕਹਿੰਦੇ ਨੇ ਇਹ ਤਾਂ ਰੈਸਲ ਕਰ ਰਹੇ ਨੇ ਇਹ ਹੈ ਕੱਚੀ ਬੰਦ ਜਿਸ ਦਿਨ ਤਾਂ ਹਿਰ ਲਾਇਆ ਮਾਇਆ ਬੋਲਣ ਪੈ ਰੁਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਜੇ ਅੰਦਰ ਸਤਿਗੁਰੂ ਦਾ ਪਿਆਰ ਨੇ ਸਾਰੇ ਕੰਮ ਵੀ ਕੱਚੇ ਨੇ ਸਭ ਕੁਛ ਬੋਲਣਾ ਵੀ ਕੱਚਾ ਸੁਣਨਾ ਵੀ ਆਖਣਾ ਵੀ ਵੇਖਣਾ ਵੀ ਸਭ ਕੱਚਾ ਹੋ ਗਿਆ ਕੱਚੇ ਹੋ ਗਿਆ ਜੀਵਨ ਦਾ ਕੱਚਾਈ ਨਾਲ ਬੰਦੇ ਦਾ ਬਹੁਤ ਡੂੰਘਾ ਬੋਝ ਕੱਚੀਆਂ ਚੀਜ਼ਾਂ ਨੇ ਤਾਂ ਪਿਆਰ ਹੀ ਬਣਿਆ ਕਿਉਂਕਿ ਆਪ ਕੱਚਾ ਪੱਕੀ ਚੀਜ਼ ਇੱਕੋ ਨਾਮ ਹੈ ਤੇ ਪੱਕੀ ਨਾਲ ਮੋਹ ਕਿਉਂ ਨਹੀਂ ਪੈਂਦਾ ਉਹਦਾ ਇੱਕ ਕਾਰਨ ਕਿਉਂਕਿ ਕੱਚੀ ਇੱਟ ਪੱਕੀ ਨਾਲ ਜੁੜਦੀ ਨਹੀਂ ਜਿੰਨਾ ਚਿਰ ਪੱਕਦੀ ਉਹ ਗੁਰ ਜਾਂਦੀ ਖਤਮ ਹੋ ਜਾਂਦੀ ਪਰ ਇਸ ਤਰ੍ਹਾਂ ਉਹਨੂੰ ਗੁਰੂ ਸਾਹਿਬ ਕਹਿੰਦੇ ਉਹ ਜਿਹੜਾ ਬੰਦਾ ਸਾਜੀ ਸੀ ਉਹਨੂੰ ਕਹਿੰਦੇ ਵੀ ਤੂੰ ਇੱਥੇ ਹੈ ਹੀ ਨਹੀਂ ਉਹ ਤੇ ਘਰ ਫਿਰਦਾ ਕਿਉਂਕਿ ਉਹ ਸਵੇਰੇ ਆਇਆ ਸਵੇਰੇ ਉਹਨੂੰ ਬੁਲਾ ਲਿਆ ਦੌਲਤ ਖਾਂ ਨੇ ਸੁਨੇਹਾ ਭੇਜਿਆ ਵੀ ਕਾਜੀ ਨੂੰ ਥੱਕ ਕੇ ਲਿਆਓ ਨਾਨਕ ਨੇ ਨਮਾਜ਼ ਪੜ੍ਹਨੀ ਨਾਨਕ ਵੀ ਕਹਿੰਦੇ ਸੀ ਉਹਨੂੰ ਮੈਂ ਉਦੋਂ ਦੀ ਭਾਸ਼ਾ ਵਰਤ ਰਿਹਾ ਵੀ ਨਮਾਜ਼ ਪੜ੍ਹਨੀ ਹੈ ਤੇ ਕਾਜੀ ਨੂੰ ਬੁਲਾਓ ਪਰ ਕਾਜੀ ਵਿਚਾਰਾ ਬਿਗੜ ਮੰਗ ਸੀ ਕਾਜੀ ਦੀ ਘੋੜੀ ਸੋਈ ਸੀ ਹੁਣ ਉਹਦਾ ਛੋਟਾ ਜਿਹਾ ਬੱਚਾ ਤੇ ਘਰ ਵਿੱਚ ਖੂਹ ਹੈ ਛੋਟਾ ਜਿਹਾ ਬੱਚਾ ਭੱਜਦਾ ਉਹਦਾ ਧਿਆਨ ਰੱਖਣਾ ਪੈਂਦਾ ਪਰ ਉਧਰੋਂ ਦੌਲਤਾਂ ਦਾ ਸੁਨੇਹਾ ਆ ਗਿਆ ਦੌਲਤਾਂ ਦਾ ਆਵੇ ਸੁਨੇਹਾ ਤੇ ਗੁਰਕਾਜੀ ਨਾ ਜਾਣ ਕਾਜੀਆਂ ਨੂੰ ਜਾਣੇ ਪੈਣਾ ਅੱਜ ਵੀ ਦੌਲਤਾਂ ਹੈ ਜਦੋਂ ਉਹਨਾਂ ਦਾ ਸੁਨੇਹਾ ਆ ਜਾਏ ਤੇ ਸਾਰੇ ਪ੍ਰੋਗਰਾਮ ਛੱਡ ਕੇ ਕਾਜੀ ਉੱਥੇ ਬੈਠਣ ਕਈ ਪ੍ਰੋਗਰਾਮ ਤੁਸੀਂ ਭਾਵੇਂ ਛੇਆਂ ਮਹੀਨਿਆਂ ਦਾ ਲਗਾਇਆ ਉਹਨੇ ਕਾਜੀ ਕਿਸੇ ਨੂੰ ਦੱਸ ਵੀ ਨਹੀਂ ਚਲਦੀ ਬਸ ਦੱਸਣ ਕਿਵੇਂ ਕਿਉਂ ਉੱਤੋਂ ਦੌਲਤਾਂ ਦਾ ਸੁਨੇਹਾ ਆ ਗਿਆ ਤੇ ਕਾਜੀ ਨੇ ਕੀ ਬਜਾਣ ਦੌਲਤਾਂ ਨੂੰ ਨਾ ਕਰ ਉਹ ਗਿਆ ਉਸ ਤੋਂ ਬਿਨਾਂ ਹੋਰ ਕਿਸੇ ਚ ਨੀ ਪਰਵਾਹ ਕਰਦਾ ਕਾਜੀ ਨੂੰ ਆਉਣਾ ਪਿਆ ਪਰ ਘਰ ਕੀ ਘੋੜੀ ਦਾ ਬੱਚਾ ਖੁੱਲ੍ਹਾ ਸੀ ਹੁਣ ਜਦੋਂ ਆ ਕੇ ਨਮਾਜ਼ ਪੜ੍ਹਦਾ ਨਾ ਤੇ ਧਿਆਨ ਜਿੱਥੋਂ ਉਹਦੇ ਵਿੱਚ ਰਹਿੰਦਾ ਵੀ ਹੁਣੇ ਕਿਤੇ ਡਿੱਗ ਨਾ ਪਿਆ ਹੋਵੇ ਧਿਆਨ ਉੱਥੇ ਤੇ ਮੂੰਹ ਬੋਲ ਰਿਹਾ ਮੂੰਹ ਬੋਲੀ ਜਾ ਰਿਹਾ ਉਹਨੂੰ ਕਹਿੰਦੇ ਨੇ ਬੰਦਾ ਕਿਸੇ ਕਾਲ ਵਿੱਚ ਚਲਾ ਗਿਆ ਕਿ ਉਸ ਕਾਲ ਵਿੱਚ ਨੀ ਜਿਹਦੇ ਵਿੱਚ ਜਿਸ ਕਾਲ ਵਿੱਚ ਬਾਣੀ ਪੜ੍ਹਨੀ ਇਹਦਾ ਧਿਆਨ ਕਿਤੇ ਹੋਰ ਚਲਾ ਗਿਆ ਇਸ ਕਰਕੇ ਮਹਾਰਾਜ ਨੇ ਜਦੋਂ ਸਾਨੂੰ ਗੁਰੂ ਦੇ ਦਰਬਾਰ ਵਿੱਚ ਆਉਣ ਤੇ ਕਿਹਾ ਹੈ ਉਦੋਂ ਕਿਹਾ ਵੀ ਪਹਿਲਾਂ ਸੰਗਤ ਤੇ ਪਾਠੀ ਸੰਗਤ ਤੇ ਕਿਉਂ ਕਿਹਾ ਕਈ ਵਾਰੀ ਆਪਾਂ ਕਹਿੰਦੇ ਬੜੇ ਖੁਸ਼ ਹੁੰਦੇ ਕਿ ਗੁਰੂ ਸਾਹਿਬ ਨੇ ਲੰਗਰ ਚਲਾਇਆ ਸਾਡੇ ਵੱਲ ਬਈ ਪਹਿਲਾਂ ਰੱਜ ਕੇ ਪ੍ਰਸ਼ਾਦਾ ਕਟੋ ਤੇ ਫਿਰ ਸੰਗਤ ਵਿੱਚ ਇਹ ਨਹੀਂ ਸੀ ਕਿਹਾ ਉਹ ਮਹਾਰਾਜ ਨੇ ਤਾਂ ਕਿਹਾ ਸੀ ਸਰੀਰ ਦੀ ਕੋਈ ਵੀ ਲੋੜ ਹੈ ਨਾ ਮਨ ਨੂੰ ਧੁੱਪ ਲੱਗੀ ਬੰਦੇ ਨੂੰ ਤੇ ਉਹ ਲੋੜ ਵਾਸਤੇ ਪਹਿਲਾਂ ਹੀ ਧੁੱਪ ਮਿਟਾ ਲੈ ਕਿਉਂਕਿ ਫਿਰ ਬਾਣੀ ਸੁਣ ਕੇ ਧਿਆਨ ਇੱਧਰ ਨਾ ਜਾਏ ਵੀ ਜਦੋਂ ਧੁੱਪ ਲੱਗੀ ਹੋਈ ਮਨ ਟਿਕ ਜਾਏ ਉਹ ਇਹ ਨਹੀਂ ਸੀ ਕਿਹਾ ਵੀ ਚੰਗੀ ਤਹਿ ਲਾ ਕੇ ਤੇ ਰੱਜ ਕੇ ਪੂਰਾ ਤਸੱਲੀ ਕਰਕੇ ਆਉਣਾ ਇਹ ਨਹੀਂ ਸੀ ਕਿਹਾ ਇਹ ਲੰਗਰ ਬਾਰੇ ਵੀ ਲਿਖਿਆ ਹੋਇਆ ਰਿਹਾ ਸਾਮਿਆਂ ਦੇ ਵਿੱਚ ਕਿ ਪ੍ਰਸ਼ਾਦ ਤੋਂ ਨਿੰਦੇ ਔਰ ਲੋਭ ਕਰ ਖਾਏ ਲੋਕ ਨੂੰ ਖਾਈਆ ਹੈ ਲੰਗਰ ਦੀ ਨਿੰਦਿਆ ਕਰੇ ਵੀ ਮੈਂ ਨਹੀਂ ਚੱਲਦਾ ਲੰਗਰ ਮੈਂ ਤਾਂ ਲੰਗਰ ਚੱਲਦਾ ਵੀ ਇਹ ਵੀ ਇਹ ਗ੍ਰਹਿ ਹੈ ਸੋ ਤੁਹਾਨੂੰ ਫਾਇਦਾ ਹੈ ਲੋੜ ਵਾਸਤੇ ਬਣਿਆ ਡੰਗਰ ਇਸ ਵਾਸਤੇ ਬਣਿਆ ਸਰੀਰ ਦੀ ਲੋੜ ਪੂਰੀ ਕਰਕੇ ਆ ਜਦੋਂ ਅਸੀਂ ਦਰਬਾਰ ਨੂੰ ਚੱਲਦੇ ਹਾਂ ਤੇ ਉਹਨੂੰ ਯਤਨ ਕਰਨਾ ਚਾਹੀਦਾ ਕਿ ਸਾਡਾ ਪਿੱਛੇ ਧਿਆਨ ਨਾ ਹੋਵੇ ਕਿਤੇ ਉਹ ਤਾਜ਼ੀ ਬਾਣੀ ਕਿਤੇ ਇੱਥੇ ਆਪਾਂ ਬਾਣੀ ਸੁਣੀਏ ਤੇ ਧਿਆਨ ਥੋੜਾ ਜਿਹਾ ਸੱਚ ਪੈ ਜਾਏ ਨਾ ਵੀ ਮੈਂ ਆਉਣ ਲੱਗਿਆ ਗੱਡੀ ਲੋਕ ਕਰਕੇ ਨਹੀਂ ਆਇਆ ਸਾਰਾ ਟਾਈਮ ਧਿਆਨ ਗੱਡੀ ਚਲਾਇਆ ਇਹ ਕਾਰਨ ਸਭ ਤੋਂ ਤੇ ਉਹ ਤੇ ਪਿੱਛੇ ਧਿਆਨ ਚਲਾ ਜਾਂਦਾ ਤੇ ਜੇ ਉੱਥੇ ਧਿਆਨ ਨਾ ਜਾਏ ਹੁਣ ਸਾਡੀ ਜੇਬਾਂ ਦੇ ਵਿੱਚ ਕਲ ਕੁਛ ਪਿਆ ਹੋਇਆ ਮਿੱਟੀ ਖੜਕ ਪੈਂਦਾ ਆ ਮੋਬਾਈਲ ਜਿਹੜਾ ਉਹ ਸਾਨੂੰ ਦੁਬਦਾ ਵਿੱਚ ਪਾ ਹੀ ਦਿੰਦਾ ਅਸੀਂ ਸਰੀਰਕ ਨਹੀਂ ਜਾਣੀ ਕਿ ਗੰਭੀਰਤਾ ਦੇ ਨਾਲ ਗੁਰਦੁਆਰੇ ਵਿੱਚ ਨਹੀਂ ਆਉਂਦੇ ਜਿਵੇਂ ਆਉਣਾ ਚਾਹੀਦਾ ਪੂਰਾ ਸਮਰਪਿਤ ਹੋ ਕੇ ਵੀ ਅੱਜ ਚਲੋ ਹਫ਼ਤੇ ਬਾਅਦ ਹੀ ਸਹੀ ਮਨ ਇਹ ਕਵੇ ਕਿ ਸੱਚੇ ਪਾਤਸ਼ਾਹ ਜੇਬ ਤੋਂ ਅੰਦਰ ਆਇਆ ਤੇ ਹੁਣ ਮੇਰੇ ਲਈ ਸੰਸਾਰ ਖਤਮ ਮੈਂ ਨਹੀਂ ਬਾਹਰ ਵੇਖਣਾ ਮੋਬਾਈਲ ਬੰਦ ਮੈਂ ਨੀ ਕਿਸੇ ਕੋਲ ਵੇਖਣਾ ਕੌਣ ਆਇਆ ਤੇ ਕੌਣ ਆਇਆ ਧੱਕੂ ਕੱਟ ਕੇ ਧੁੱਕੇ ਹਫ਼ਤੇ ਬਾਅਦ ਇੱਕ ਘੰਟਾ ਤੇ ਅੰਦਰ ਨੂੰ ਬੰਦ ਕਰਕੇ ਗੁਰੂ ਨਾਲ ਜੋੜਦਾ ਮੇਰੇ ਖਿਆਲ ਵਿੱਚ ਜੇ ਘੰਟਾ ਅਸੀਂ ਕੱਢ ਜਾਈਏ ਤੇ ਹਫ਼ਤਾ ਗੁਰੂ ਤੱਕ ਸਭ ਕਰ ਦੇਗਾ ਇਹ ਗੁਰੂ ਦੀ ਦਇਆ ਬਖਸ਼ ਪਰ ਜੇ ਇਹ ਆਵਾਂਗੇ ਉਸ ਤਰ੍ਹਾਂ ਉਸ ਢੰਗ ਦੇ ਨਾਲ ਉਸ ਤਰੀਕੇ ਦੇ ਨਾਲ ਤਾਂ ਇਹ ਕਾਰਨ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵਰਤਮਾਨ ਜਿਹੜਾ ਉਹਦੇ ਵਿੱਚ ਰਹਿਣ ਦੀ ਜਾਂਚ ਸਿੱਖਣੀ ਉਹ ਸਿਮਰਨ ਨਾਲ ਹੁੰਦੀ ਹੈ ਨਾ ਪਿੱਛੇ ਜਾਣਾ ਮਨ ਨਾ ਅੱਗੇ ਜਾਣਾ ਪਿੱਛੇ ਜਾਂਦਾ ਤਾਂ ਫਿਰ ਉਹਦੇ ਵਿੱਚ ਸਾਧ ਸੰਗਤ ਦੀ ਪਛਤਾਵਾ ਮਨ ਕਮਜ਼ੋਰ ਪੈ ਜਾਂਦਾ ਹੈ ਅੱਗੇ ਜਾਂਦਾ ਤੇ ਅੱਗੇ ਸੋਚਦਾ ਰਹਿੰਦਾ ਇਸ ਤਰ੍ਹਾਂ ਦੁੱਖਾਂ ਦੇ ਵਿੱਚ ਜੀਵਨ ਜਿਹੜਾ ਬੜਾ ਕੀਮਤੀ ਚੇਤਾ ਗਵਾਚ ਜਾਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇੱਕ ਗੱਲ ਕਹਿੰਦੇ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਵੀ ਤੈਨੂੰ ਬੜੀਆਂ ਚੀਜ਼ਾਂ ਦਾ ਪਤਾ ਹੈ ਤੂੰ ਬੜਾ ਪੜ੍ਹਿਆ ਲਿਖਿਆ ਪਰ ਤੈਨੂੰ ਇਹ ਨੀ ਪਤਾ ਵੀ ਤੇਰੇ ਅੰਦਰ ਕੋਈ ਚੀਜ਼ ਹੈ ਤੂੰ ਲਗਾਤਾਰ ਗਵਾਈ ਜਾ ਰਿਹਾ ਖਤਮ ਕਰੀ ਜਾ ਰਿਹਾ ਤੂੰ ਕਿਹੜੀ ਹੈ ਤੇਰਾ ਚੇਤਾ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਚੇਤੇ ਨੂੰ ਸੁਰੱਖਿਅਤ ਕਰ ਤੂੰ ਚੇਤਾ ਕੋਈ ਹੱਥ ਪੈਰ ਨਹੀਂ ਜਿਹਦਾ ਦਿਸ ਪੈ ਔਰ ਗੁਰੂ ਸਾਹਿਬ ਨੇ ਇਹਦੇ ਉੱਤੇ ਇਹ ਵੀ ਗੱਲ ਕਹੀ ਹੈ ਵੀ ਜੇ ਤੇਰਾ ਚੇਤਾ ਗਲਤ ਥਾਂ ਤੇ ਲੱਗ ਗਿਆ ਗਲਤ ਥਾਂ ਤੇ ਜਿਹੜਾ ਬੜਾ ਵੱਡਾ ਨੁਕਸਾਨ ਹੋ ਗਿਆ ਜਿਵੇਂ ਸਾਡੇ ਹੱਥ ਦੇ ਵਿੱਚ ਦੋਏ ਦੀ ਤਾਰ ਹੋਵੇ ਤੇ ਅਸੀਂ ਕਿਸੇ ਬਿਜਲੀ ਵਾਲੇ ਕਿਸੇ ਸਰਪਲ ਪਲਾਂਟ ਦੇ ਵਿੱਚੋਂ ਲੰਘੀਏ ਉਹਨੂੰ ਸੰਭਾਲ ਕੇ ਲੰਘਦੇ ਕਿਉਂਕਿ ਸਾਨੂੰ ਪਤਾ ਹੈ ਜੇ ਬਿਜਲੀ ਦੀ ਤਾਰ ਕਿਤੇ ਚੱਲਦੀ ਹੋਈ ਲਾਈਟ ਦੀ ਤਾਰ ਦੇ ਨਾਲ ਟੱਚ ਕਰ ਗਈ ਤੇ ਉਹਨੇ ਸਾਡਾ ਨੁਕਸਾਨ ਕਰ ਦੇਣਾ ਮਹਾਰਾਜ ਕਹਿੰਦੇ ਤੇਰਾ ਚੇਤਾ ਜਿਹੜਾ ਬਿਜਲੀ ਵਰਗਾ ਹੈ ਜਿਹੜੀ ਚੀਜ਼ ਤੇ ਭੁਲਾ ਦਿੱਤਾ ਉਹਦੀ ਤਸਵੀਰ ਖਿੱਚ ਕੇ ਉਹਨੇ ਤੇਰੇ ਅੰਦਰ ਲਾਇਆ ਜਿਹੜੀ ਚੀਜ਼ ਵਿੱਚ ਚੇਤਾ ਲਾਇਆ ਧਿਆਨ ਲਾਇਆ ਕਿਸੇ ਚੀਜ਼ ਵਿੱਚ ਲਾ ਲਓ ਇੱਕ ਦੋ ਉਦਾਹਰਣਾਂ ਦੇ ਦਿੰਦਾ ਮਹਾਰਾਜ ਕਹਿੰਦੇ ਮਕਾਨ ਵਿੱਚ ਲਾ ਲੈ ਮਕਾਨ ਵਿੱਚ ਮਕਾਨ ਦਾ ਸੁਭਾਅ ਤੇਰੇ ਤੇ ਪੈ ਲੈ ਅੰਤ ਕਾਲ ਜੋ ਮੰਦਰ ਸੁੰਦਰਾ ਕਹਾਂਗੇ ਮਕਾਨ ਦਾ ਵੀ ਸੁਭਾਅ ਹੁੰਦਾ ਮਕਾਨ ਦਾ ਵੀ ਸੁਭਾਅ ਜ਼ਰੂਰੀ ਨਹੀਂ ਕਿ ਉਹਦੇ ਬੰਦੇ ਦਾ ਸੁਭਾਅ ਮਕਾਨ ਦਾ ਸੁਭਾਅ ਹੈ ਉਹਦਾ ਸੁਭਾਅ ਹੈ ਵਜਨ ਭਾਰਾ ਹੁੰਦਾ ਇਹ ਵੀ ਬਾਣੀ ਵਿੱਚ ਵਾਪਰ ਲੈ ਰਹੀ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕੋਠੇ ਮੰਦਰ ਮਾੜੀਆਂ ਕੇਸ ਨਾ ਲਾਏ ਕੋਠਿਆਂ ਵਿੱਚ ਮੰਦਰਾਂ ਵਿੱਚ ਇਹਦੇ ਚਿੱਤ ਨਾ ਲਾਈ ਬਣਾ ਜ਼ਰੂਰ ਚਿੱਤ ਨਾ ਲਾਈ ਇਹਦੇ ਵਿੱਚ ਫਰੀਦਾ ਕੋਠੇ ਮੰਦਰ ਮਾੜੀਆਂ ਕੇਸ ਨਾ ਲਾਏ ਚਿੱਤ ਅਸੀਂ ਕਹਾਂਗੇ ਇਹ ਪਤਾ ਹੈ ਇਹ ਗੱਲ ਹੈ ਬਣ ਕਿਉਂਕਿ ਸੱਤ ਪਾਠ ਅਸੀਂ ਕਰਾਉਂਦੇ ਹਾਂ ਤਾਂ ਧਿਆਨ ਨਾਲ ਸੁਣਦੇ ਨਹੀਂ ਇੱਕ ਘੱਟੋ ਘੱਟ ਨਿਯਮ ਬਣਾਉਣਾ ਚਾਹੀਦਾ ਕਿ ਜੇ ਸੱਤ ਪਾਠ ਸਾਹਿਬ ਕਰਾਉਣਾ ਜ਼ਿਆਦਾ ਨਹੀਂ ਇੱਕ ਦਿਨ ਵਿੱਚ ਘੰਟਾ ਤੇ ਸੁਣ ਇੱਕ ਸਲੋਕ ਹੈ ਉਹਦੇ ਵਿੱਚ ਚਿੱਤ ਕੋਠੇ ਮੰਦਰ ਮਾੜੀਆਂ ਕੇਸ ਨਾ ਲਾਏ ਚਿੱਤ ਇਹਦੇ ਵਿੱਚ ਚਿੱਤ ਨਾ ਲਾਈ ਨਹੀਂ ਤੇ ਤੇਰਾ ਨੁਕਸਾਨ ਬਹੁਤ ਹੋ ਜਾਣਾ ਵਿੱਚ ਜ਼ਰੂਰ ਰਹੋ ਨੁਕਸਾਨ ਕੀ ਹੋ ਜਾਣਾ ਬਾਬਾ ਫਰੀਦ ਸਾਹਿਬ ਕਹਿੰਦੇ ਮਿੱਟੀ ਪਈ ਅਤੋਲ ਵੀ ਇਹ ਜਿਹੜਾ ਮਕਾਨ ਹੈ ਨਾ ਕਿੰਨੇ ਟੱਪਦਾ ਸੋਲਿਆਂ ਨਹੀਂ ਕਰਦਾ ਬੜੀ ਭਾਰੀ ਮਿੱਟੀ ਕੱਢੀ ਹੋਈ ਮਿੱਟੀ ਦਾ ਬਣੇ ਮਿੱਟੀ ਪਈ ਅਤੋਲ ਵੀ ਅੱਗੇ ਕਿਹਾ ਕੋਈ ਨਾ ਹੋਸ਼ੀ ਮਿੱਤ ਗੱਲ ਗੁਪਤ ਕਰ ਦਿੱਤੀ ਹੈ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲਫ਼ਜ਼ ਨੇ ਜਿਨ੍ਹਾਂ ਨੂੰ ਅੱਧਾ ਕਹਿ ਕੇ ਅੱਧਾ ਛੱਡ ਦਿੱਤਾ ਕਰ ਦਿੱਤਾ ਹੈ ਕਿਉਂਕਿ ਸੱਚਾਈ ਹੈ ਜੋ ਇਸ ਬ੍ਰਹਿਮੰਡ ਦੇ ਵਿੱਚ ਵਿਚਰ ਰਿਹਾ ਜੇ ਸਾਰਾ ਕੁਝ ਓਪਨ ਕਰ ਦਿੱਤਾ ਜਾਏ ਜੇ ਆਮ ਬੰਦੇ ਨੂੰ ਸਾਰਾ ਦੱਸਦਾ ਤੇ ਰਾਤ ਨੂੰ ਨੀਂਦ ਨਹੀਂ ਆਵੇ ਕਿ ਬ੍ਰਹਿਮੰਡ ਦੀਆਂ ਸਥਿਤੀਆਂ ਦਾ ਪਤਾ ਲੱਗਦਾ ਸਾਰਾ ਨਹੀਂ ਦੱਸੂਗਾ ਉਹ ਕਹਿੰਦੇ ਨੇ ਮਿੱਟੀ ਪਈ ਹੈ ਤੋਲ ਵੀ ਇਹਦਾ ਮਕਾਨ ਇਹਦਾ ਭਾਰਾ ਬੜਾ ਹੈ ਜੇ ਉਹਦੇ ਵਿੱਚ ਜਿੱਤ ਆਇਆ ਤਾਂ ਕੀ ਹੋਵੇਗਾ ਕੋਈ ਨਾ ਹੋ ਸਕੀ ਮਿੱਤਰ ਤੇਰਾ ਕਿਸੇ ਨੇ ਮਿੱਤਰ ਨਹੀਂ ਹੋਣਾ ਤੇ ਮਿੱਤਰ ਕਦੋਂ ਨੀ ਹੁੰਦਾ ਕੋਈ ਜਦੋਂ ਬੰਦਾ ਮਰ ਜਾਂਦਾ ਮਿੱਤਰ ਨੀ ਜਿੱਤਦਾ ਭੇਦ ਰੱਖ ਦਿੱਤਾ ਗੁਪਤ ਕਰ ਦਿੱਤਾ ਗੱਲ ਉਹ ਕਹਿੰਦੇ ਕਿ ਜਦੋਂ ਤੂੰ ਮਰ ਗਿਆ ਨਾ ਜੇ ਸਾਰੀ ਉਮਰ ਤੂੰ ਕੋਠਿਆਂ ਦੀ ਚਿੰਤਾ ਹੀ ਕਰਦਾ ਰਿਹਾ ਉਹਦੇ ਵਿੱਚ ਧਿਆਨ ਰਿਹਾ ਤੇ ਤੇਰਾ ਜਿਹੜਾ ਸਰੀਰ ਇੰਨਾ ਇਸ ਤਰ੍ਹਾਂ ਦਾ ਹੋ ਜਾਣਾ ਮਰਨ ਤੋਂ ਬਾਅਦ ਜਾਂ ਸੂਖਮ ਸਰੀਰ ਕੋਠੇ ਜਿੰਨਾ ਭਾਰਾ ਹੋ ਜਾਣਾ ਇੰਨਾ ਵਜਨ ਆ ਜਾਣਾ ਉਹਦੀ ਚਿੰਤਾ ਕਰਦਾ ਰਹਿਣਾ ਉਹਦਾ ਪ੍ਰਭਾਵ ਪੈ ਜਾਣਾ ਤੇਰੇ ਫਿਰ ਕੀ ਹੋਣਾ ਕੋਈ ਨਾ ਹੋ ਸੀ ਮਿੱਤਰ ਜਗਦੂਤਾਂ ਨੇ ਵੀ ਤੈਨੂੰ ਛੱਡ ਜਾਣਾ ਕਿ ਸਾਡਾ ਤੇ ਜਾਗ ਨੀ ਉੱਠਦਾ ਇਹਨੂੰ ਲੈ ਕੇ ਭਾਰਾ ਹੀ ਬੜਾ ਉਹ ਕਹਿੰਦੇ ਜੇ ਤਾਂ ਕੀ ਕਰੀਏ ਉਹ ਕਹਿੰਦੇ ਲਾਓ ਇਹਨੂੰ ਇੱਥੇ ਰਹਿਣ ਤੋਂ ਕਿਤਰਾ ਵਿਚੜਿਆ ਕਰੇ ਆਉਣ ਵਾਲੇ ਸੱਜਣ ਤਾਂ ਕਹਿੰਦੇ ਚਲੋ ਜਿਹੜਾ ਪ੍ਰਚਾਰ ਨਹੀਂ ਹੋਣਾ ਚਾਹੀਦਾ ਮੈਂ ਇਹਦੇ ਬੱਸ ਵਿੱਚ ਵੀ ਚਿੱਠੀ ਦਾ ਗੁਰਬਾਣੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੁਸਾਫਰਤਾ ਦਾ ਪ੍ਰਚਾਰ ਕਰੋ ਕਿ ਹੁੰਦੇ ਨੇ ਪਰ ਇਹ ਵੀ ਨਹੀਂ ਕਿ ਤੁਸੀਂ ਖੰਡਨ ਕਰ ਦਿਓ ਬਾਣੀ ਨੂੰ ਵੀ ਕੋਈ ਨਹੀਂ ਹੁੰਦਾ ਗੁਰਬਾਣੀ ਕਹਿ ਰਹੀ ਕਈ ਪ੍ਰੇਤ ਸੁਤੰਤਰਗਾ ਪ੍ਰੇਤ ਪਿੰਜਰ ਮੈਂ ਗੁਰਸਤ ਨੇ ਹੁਣ ਨਵੇਂ ਨਵੇਂ ਵਿਆਖਿਆਕਾਰ ਉੱਗੇ ਨੇ ਆਪਣੇ ਵਿੱਚ ਉੱਗੇ ਨੇ ਕਿਸੇ ਨੇ ਬੀਜੇ ਸਨ ਉੱਗ ਪਏ ਨੇ ਹੁਣ ਬੀਜੇ ਸਨ ਚੁੱਕੇ ਨੇ ਉਹਨਾਂ ਨੇ ਜਿਹਨਾਂ ਤੋਂ ਸੁਣ ਰਹੇ ਸੀ ਭਾਈ ਅਮੇਰ ਸਿੰਘ ਰੱਖ ਜਿਹਨਾਂ ਤੇ ਆਪ ਉਗਾ ਰਿਹਾ ਉਹ ਉੱਗੇ ਨੇ ਕਿਸੇ ਹੋਰ ਜ਼ਮੀਨ ਵਿੱਚ ਉੱਗੇ ਨੇ ਸਿੱਕੀ ਦੀ ਜ਼ਮੀਨ ਵਿੱਚ ਨਹੀਂ ਉੱਗੇ ਉਹਨਾਂ ਨੇ ਇਹ ਗੱਲ ਆਹ ਗੁਰਬਾਣੀ ਦੀ ਚੁੱਕ ਨਹੀਂ ਇਸ ਤਰ੍ਹਾਂ ਜਿਹਦੇ ਕਰ ਪ੍ਰਤਾਪਤਾ ਤੋਂ ਹੋਈ ਨਹੀਂ ਅੱਜ ਤੱਕ ਜੇ ਕੋਈ ਸਭ ਕਰ ਹੀ ਨਹੀਂ ਸਕਿਆ ਤਾਂ ਅਸੀਂ ਜੰਮੇ ਆ 15 ਕੁ ਸਾਲਾਂ ਦੇ ਹੁਣ ਕਰਨੇ ਸ਼ੁਰੂ ਕੀਤੇ ਪਹਿਲਾਂ ਤੇ ਕੋਈ ਧੰਦਾ ਹੋਇਆ ਹੀ ਨਹੀਂ ਸਕੀ ਪਹਿਲਾਂ ਵਾਲੇ ਸਾਰੇ ਖੰਡਨ ਭਾਈ ਗੁਰਦਾਸ ਸਿੰਘ ਸਭ ਕਰੇ ਉਹਨਾਂ ਨੂੰ ਤਾਂ ਪਤਾ ਨਹੀਂ ਸਕਿਆ ਜੇ ਜੀਵਤ ਹੈ ਤੇ ਨਵਾਂ ਪੰਥ ਚਲਾ ਕੇ ਬਿਤਾਓ ਫਿਰ ਫਿਰ ਗੁਰੂ ਦੇ ਪੰਥ ਦੇ ਉੱਤੇ ਪੈਰ ਰੱਖ ਕੇ ਕਿਉਂ ਆਪਣੀ ਰੋਟੀ ਚਲਾਉਂਦੇ ਆਪਣਾ ਪੰਥ ਚਲਾ ਕੇ ਬਿਤਾਓ ਫਿਰ ਆਪਣਾ ਗ੍ਰੰਥ ਬਣਾਓ ਸੱਤੀ ਕਵੀ ਤੇ ਬਹੋ ਬੱਚੇ ਸ਼ਹੀਦ ਕਰਾਓ ਤੇ ਫਿਰ ਕਹੋ ਤੇ ਵਿਆਹ ਬਣਦੇ ਸਵਾਦ ਵੀ ਆਵੇ ਇਹ ਜਿਹੜੇ ਗੁਰੂ ਦੇ ਪੰਥ ਦੇ ਪੈਰ ਰੱਖ ਕੇ ਰੀਤਾਂ ਕਰਦੇ ਸੀ ਨਾ ਉਹਨਾਂ ਨੂੰ ਦੇਖ ਲਓ ਹੁਣ ਖੜੇ ਕਿੱਥੇ ਨੇ 20 ਸਾਲਾਂ ਦੀ ਸੰਗਤ ਤੋਂ 20 ਸਾਲ ਦੀ ਕੈਦ ਹੋਈ ਇਹ ਜਿਹੜਾ ਗੁਰੂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਰੀਤ ਕਰਕੇ ਸਤਿਗੁਰਾਂ ਦੇ ਓਟ ਆਸਰੇ ਨਾਲ ਆਪਣਾ ਬੰਦਾ ਡੰਭ ਚਲਾਉਂਦਾ ਪਖੰਡ ਚਲਾਉਂਦਾ ਉਹਦੀ ਹਾਲਾਤ ਕੀ ਬਣਦੀ ਹੈ ਉਹਦੀ ਹਾਲਾਤ ਬਹੁਤ ਮਾੜੀ ਜਦੋਂ ਧਰਮ ਚਲਾਉਣਾ ਹੁੰਦਾ ਨਾ ਜੇ ਨਵੀਂ ਚੀਜ਼ ਜੇ ਆਪਾਂ ਇਹ ਕਹਿ ਰਹੇ ਕਿ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਮੈਂ ਹੁਣ ਦੱਸਣ ਲੱਗਾ ਨਵੀਂ ਗੱਲ ਅਸੀਂ ਨਾਂ ਲੈਂਦੇ ਹਾਂ ਭਗਤ ਕਬੀਰ ਸਾਹਿਬ ਜੀ ਦਾ ਨਾਂ ਲੈਂਦੇ ਗੁਰੂ ਨਾਨਕ ਸਾਹਿਬ ਜੀ ਉਹ ਕ੍ਰਾਂਤੀਕਾਰੀ ਸਨ ਅਸੀਂ ਵੀ ਕ੍ਰਾਂਤੀਕਾਰੀ ਹਾਂ ਤੇ ਬਾਬਾ ਨਾਨਕ ਨੰਗੇ ਧੜ ਜਾ ਕੇ ਮੱਕੇ ਵਿੱਚ ਬਹਿ ਗਿਆ ਸੀ ਖੁੱਲੇ ਆਮ ਉਹਨਾਂ ਦੀ ਧਰਤੀ ਤੇ ਜਾ ਕੇ ਉਹਨੇ ਸੱਚ ਕਿਹਾ ਸੀ ਹਰ ਕਮਰੇ ਦੇ ਵਿੱਚ ਕੁੰਡੀ ਲਾ ਕੇ ਤੇ ਇੰਟਰਨੈਟ ਤੇ ਬੋਲ ਕੇ ਸੱਚ ਨਹੀਂ ਸੀ ਕਹਿੰਦਾ ਬਾਬਾ ਨਾਨਕ ਖੁੱਲੇ ਮੈਦਾਨ ਵਿੱਚ ਕਹਿੰਦਾ ਸੀਗਾ ਇਹ ਕਹਦਾ ਸੱਚ ਇਹ ਕਮਰੇ ਦੇ ਵਿੱਚ ਅੰਦਰੋਂ ਕੁੰਡੀ ਮਾਰ ਕੇ ਮੈਂ ਸੱਚ ਬੋਲ ਰਿਹਾ ਜੀ ਮੈਂ ਸੱਚ ਬੜਾ ਬੋਲ ਇਹ ਤੇਰਾ ਕਹਦਾ ਸੱਚ ਤੂੰ ਸੰਗਤ ਵਿੱਚ ਆ ਕੇ ਸੱਚ ਬੋਲ ਪਤਾ ਲੱਗ ਗਿਆ ਆ ਕੇ ਤੂੰ ਸੰਗਤ ਵਿੱਚ ਵੀ ਨਹੀਂ ਸਕਦਾ ਰੀਸ ਤੂੰ ਬਾਬੇ ਨਾਨਕ ਦੀ ਕਰਨਾ ਉਹ ਤੇ ਮੁਸਲਮਾਨਾਂ ਦੇ ਦੇਸ਼ ਵਿੱਚ ਵੀ ਚਲੇ ਗਏ ਉੱਥੇ ਵੀ ਕਿਹਾ ਸੀ ਪਤਾਲਾ ਪਤਾਲ ਲਸ ਅਗਾਸਾ ਆਗਾਰ ਉਹ ਕਹਿੰਦੇ ਸੀ ਸੱਤ ਹੁੰਦੇ ਇਸਲਾਮ ਨੇ ਕਹਿੰਦਾ ਕਿ ਸੱਤ ਆਕਾਸ਼ ਨੇ ਤੇ ਸੱਤ ਪਤਾਲ ਨੇ ਬਗਦਾਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗਾਇਆ ਭਾਈ ਮਰਦਾਨਾ ਜੀ ਦੇ ਨਾਲ ਪਤਾਲਾ ਪਤਾਲ ਲਸ ਅਗਾਸਾ ਆਗਾਰ ਕੋੜ ਕੋੜ ਭਾਲ ਸੱਤੀ ਵੇਦ ਕਹਿ ਲੈ ਗਵਾਤ ਲੱਖਾਂ ਨੇ ਤੇ ਦਸਤ ਵੀ ਫਕੀਰ ਆ ਗਿਆ ਉਹਨੇ ਕਿਹਾ ਕਿ ਤੁਸੀਂ ਕਿਹਾ ਸੱਤ ਲੱਖਾਂ ਕਾਸ਼ ਪਤਾਲ ਨੇ ਤੇ ਸੱਤ ਸਾਡੇ ਵਿੱਚ ਸੱਤ ਨੇ ਪਰ ਵੇਖੋ ਮਹਾਰਾਜ ਨੂੰ ਨੌਲੇਜ ਵੀ ਇੰਨੀ ਜਾਣਕਾਰੀ ਵੀ ਇੰਨੀ ਪਰ ਫਿਰ ਵੀ ਮਾਨ ਨਹੀਂ ਕੀਤਾ ਵੀ ਤੈਨੂੰ ਤਾਂ ਪਤਾ ਹੀ ਕੋਈ ਨਹੀਂ, ਤੂੰ ਤਾਂ ਇੱਥੋਂ ਤੱਕ ਹੈ। ਇਹਨੇ ਕਿਹਾ ਇੰਨੀ ਤਾਕਤ ਹੁੰਦਿਆਂ ਵੀ, ਇੰਨੀ ਜਾਣਕਾਰੀ ਹੁੰਦਿਆਂ ਵੀ, ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵੇਖ ਕੇ ਵੀ ਦਸਤਗੀਰ ਨੇ ਕਿਹਾ ਕਿ ਸਾਡੇ ਵਿੱਚ ਤੇ ਸੱਤ ਨੇ, ਤੁਸੀਂ ਲੱਖਾਂ ਕਹਿ ਦਿੱਤੇ ਨੇ। ਮਹਾਰਾਜ ਨੇ ਕਿਹਾ ਮੈਂ ਕਿਹੜਾ ਕਿਹਾ ਸੱਤ ਨਹੀਂ, ਸੱਤ ਵੀ ਹੈ ਪਰ ਲੱਖਾਂ ਨੇ, ਉਹਦੇ ਤੋਂ ਅੱਗੇ ਅੱਠਵਾਂ ਵੀ ਹੈ। ਕਹਿੰਦੇ ਤੂੰ ਤੁਸੀਂ ਕਿਵੇਂ ਕਿਹਾ? ਕਹਿੰਦੇ ਵੀ ਹੁਣ ਤੂੰ ਸੱਤਾਂ ਤੱਕ ਗਿਆ, ਤੂੰ ਸੱਤ ਕਹੇ ਨੇ, ਮੈਂ ਤੈਨੂੰ ਖੰਡਨ ਨਹੀਂ ਕਰਦਾ। ਇਹ ਹੋਈ ਨਾ ਗੱਲ ਸਮਾਧ ਦੀ, ਸਮਾਧ ਕਰਨਾ ਕਿਸੇ ਬੰਦੇ ਨੂੰ ਦੇਖਣਾ ਨਹੀਂ, ਉਹਦਾ ਸਤਿਕਾਰ ਕੀਤਾ ਫਿਰ ਵੀ ਕਿ ਤੈਨੂੰ ਸੱਤ ਦਿਸਦੇ ਨੇ, ਸੱਤ ਹੈ ਕੋਈ ਫਰਕ ਨਹੀਂ ਪਰ ਸੱਤਾਂ ਤੋਂ ਅੱਗੇ ਵੀ ਹੈ। ਇਹ ਤਰੀਕਾ ਤੇ ਜਦੋਂ ਅਸੀਂ ਕਹਿੰਦੇ ਹਾਂ ਜੇ ਤੂੰ ਪਹਿਲਾਂ ਤੋਂ ਕਿਸੇ ਨੂੰ ਪਤਾ ਹੈ ਨੀ, ਇਹਦਾ ਮਤਲਬ ਅਸੀਂ ਹੁਣ ਘਾ ਰਹੇ ਹਾਂ, ਇਹਦਾ ਮਤਲਬ ਸਾਡੇ ਕੋਈ ਸਿੱਖੀ ਹੈ ਹੀ ਨਹੀਂ। ਸਿੱਖੀ ਤੇ ਅਦਬ ਦਾ ਨਾਂ ਹੈ, ਸਿੱਖੀ ਤੇ ਸਤਿਕਾਰ ਦਾ ਨਾਂ ਹੈ। ਸਿੱਖੀ ਤੇ ਇਹ ਗੱਲ ਕਿ ਇੱਕ ਬੰਦੇ ਨੂੰ ਨਹੀਂ ਵੀ ਪਤਾ, ਮਨ ਉਹ ਗੁਰੂ ਘਰ ਨਹੀਂ ਹੁੰਦਾ, ਉਹਨੂੰ ਬਾਣੀ ਨਹੀਂ ਆਉਂਦੀ, ਉਹ ਗੁਰੂ ਘਰ ਆ ਰਿਹਾ, ਉਹਨੂੰ ਨਹੀਂ ਪਤਾ ਵੀ ਸਿਰ ਢੱਕਣਾ ਹੈ। ਉਹਦਾ ਇਹ ਫਰਕ ਬਣਦਾ ਵੀ ਉਹਨੂੰ ਪਿਆਰ ਨਾਲ ਦੱਸੇ ਵੀ ਗੁਰੂ ਨਾਨਕ ਦਾ ਘਰ ਹੈ, ਕਿ ਸਿਰ ਢੱਕ ਕੇ ਆਈਦਾ। ਇਹ ਨਹੀਂ ਵੀ ਉਹਦੇ ਗੱਲ ਪੈ, ਇਹ ਸਿੱਖੀ ਦਾ ਰਸਤਾ ਹੈ। ਜਾਂ ਤੂੰ ਸਿੱਖੀ ਤੋਂ ਦੂਰ ਚਲਾ ਗਿਆ ਤਾਂ ਉਹਨੂੰ ਅਦਬ ਦੇ ਨਾਲ, ਪਿਆਰ ਦੇ ਨਾਲ ਜਿੰਨੀ ਕੁ ਗੱਲ ਕਹਿੰਦਾ ਉੰਨੀ ਉਸ ਢੰਗ ਨਾਲ ਉਹਨੂੰ ਗੱਲ। ਤਾਂ ਇਹ ਬੇਨਤੀ ਮੈਂ ਸਰਚ ਕਰ ਰਿਹਾ ਸੀ, ਜੇ ਇੱਕ ਬੰਦੇ ਅੰਦਰ ਚਾਹ ਹੈ ਕਿ ਮੈਂ ਕੋਈ ਨਵੀਂ ਗੱਲ ਕਰਨੀ ਹੈ, ਮੈਂ ਕੋਈ ਨਵੀਂ ਕ੍ਰਾਂਤੀ ਲਿਆਉਣੀ ਹੈ ਕੌਮ ਦੇ ਵਿੱਚ, ਹੁਣ ਜਾਗਰੂਕ ਲੋਕ ਪੈਦਾ ਕਰਨੇ ਨੇ, ਤੇ ਫਿਰ ਆਪਣੇ ਆਪਣੇ ਉੱਤੇ ਦੇਸ਼ ਤੇ ਫਿਰ ਖੜੇ ਹੋਣਾ ਚਾਹੀਦਾ। ਫਿਰ ਗੁਰੂਆਂ ਦੀਆਂ ਗੱਲਾਂ ਨੂੰ ਵਿੱਚ ਲਿਆ ਕੇ ਭੰਨ ਤਰੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ ਵੀ ਕਦੀ ਇਹ ਜਨਮ ਮਰਨ ਨਹੀਂ ਹੁੰਦਾ ਜੀ, ਕਦੀ ਧਰਮ ਰਾਜ ਨਹੀਂ ਕੋਈ ਹੁੰਦਾ। ਮਹਾਰਾਜ ਕਹਿੰਦੇ ਨੇ ਮਿੱਟੀ ਪਈ ਅਤੋਲ ਵੀ ਮੈਂ ਆਪਣੇ ਕਿਸੇ ਵੱਲ ਮੁੜਾਂਗਾ। ਕੋਈ ਨਾ ਹੋਈ ਮਿੱਤਰ, ਜਿਹੜੀ ਚੀਜ਼ ਵਿੱਚ ਅਸੀਂ ਆਪਣਾ ਧਿਆਨ ਲਾਉਂਦੇ ਹਾਂ ਨਾ, ਉਹਦਾ ਅਸਰ ਸਾਡੇ ਤੇ ਪੈ ਜਾਂਦਾ। ਤੁਸੀਂ ਹੋਰ ਕੱਟੋ, ਅਸੀਂ ਕਿਸੇ ਬੰਦੇ ਦੀ ਸੰਗਤ ਕਰਨੀ ਸ਼ੁਰੂ ਕਰ ਦਈਏ, ਕਿਸੇ ਆਦਮੀ ਦੀ ਸੰਗਤ ਕਰਨੀ ਸ਼ੁਰੂ ਕਰ ਦਈਏ, ਤੁਸੀਂ ਦੇਖੋਗੇ ਥੋੜੇ ਦਿਨਾਂ ਬਾਅਦ ਅਸੀਂ ਉਹਦੇ ਵਾਂਗ ਬੋਲਣ ਲੱਗ ਪਏ ਹਾਂ, ਉਹਦੇ ਵਾਂਗ ਰੋਟੀ ਖਾਣ ਲੱਗ ਪਏ ਹਾਂ, ਉਹਦੇ ਵਾਂਗ ਤੁਰਨ ਲੱਗ ਪਏ। ਕਿਉਂ? ਉਹਦੇ ਵਿੱਚ ਸਾਡਾ ਧਿਆਨ ਗਿਆ, ਉਹਦਾ ਅਸਰ ਪੈ ਗਿਆ ਸਾਡੇ। ਇੰਨਾ ਪ੍ਰਭਾਵ ਪੈਂਦਾ ਧਿਆਨ ਦਾ ਚੇਤਾ ਲਾਉਣ। ਤਾਂ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਚੇਤੇ ਨੂੰ ਸੰਭਾਲ ਕੇ ਰੱਖ, ਜੇ ਚੇਤਾ ਤੂੰ ਗਲਤ ਥਾਂ ਤੇ ਜਿਹੜੀ ਚੀਜ਼ ਵਿੱਚ ਚੇਤਾ ਤੂੰ ਲਾ ਦਿੱਤਾ, ਬਸ ਉਹ ਚੀਜ਼ ਤੇਰੇ ਅੰਦਰ ਆ ਗਈ। ਹੁਕਮ ਰੂਪ ਦੇ ਵਿੱਚ ਅਸੀਂ ਆਪ ਬਾਹਰੋਂ ਕੁਝ ਨਹੀਂ ਹੁੰਦਾ, ਜੋ ਵੀ ਸਾਡੇ ਅੰਦਰ ਜਿਵੇਂ ਦਾ ਸਾਡਾ ਸੁਭਾਅ ਬਣਿਆ, ਸਭ ਗੁਰਬਾਣੀ ਸਾਰੇ ਸੁਭਾਅ ਦੀ ਗੱਲ ਕਰਦੀ। ਗੁਰਬਾਣੀ ਵੀ ਇਸ ਤਰ੍ਹਾਂ ਦਾ ਵੇਦ ਨਹੀਂ ਸੀ ਰੱਖਿਆ ਗੁਰੂ ਸਾਹਿਬ ਨੇ, ਜਾਂ ਮੂਰਤੀ ਨਹੀਂ ਸੀ ਬਣਾਈ ਵੀ ਸਿੱਖ ਮੇਰੇ ਆਉਣਗੇ ਮਹੀਨੇ ਬਾਅਦ ਤੇ ਇਸ ਤਰ੍ਹਾਂ ਅੱਗੇ ਬਸ ਸਾਡੇ ਦੀ ਪਹਿਲੀ ਲਿਆਦ ਸਿੱਖ ਤੋਂ ਵਗਾਣਗੇ ਵੀ ਲੈ ਬਾਬਾ ਨਾਨਕਾ, ਆ ਲੈ 10 ਕਿਲੋ ਦੀ ਪਹਿਲੀ ਤੇ 10 ਰੁਪਈਆ ਮੇਰਾ ਮੈਨੂੰ ਦੇ। ਇਹ ਸਾਡਾ ਸੁਭਾਅ ਬਣ ਗਿਆ। ਤੁਸੀਂ ਸੁਣਿਆ ਹੋਵੇਗਾ ਬੜੇ ਪੁਰਾਣੇ ਪ੍ਰਚਾਰਕ ਸਾਡੇ ਵਿੱਚੋਂ ਨੇ, ਗਿਆਨੀ ਮਾਨ ਸਿੰਘ ਢਾਬਰ ਹੋਰੀ, ਉਹ ਇੱਕ ਗੱਲ ਸੁਣਾਉਂਦੇ ਬੜੀ ਸੁਣ, ਕਹਿੰਦੇ ਅੱਜ ਕੱਲ੍ਹ ਦੇ ਸਿੱਖ ਦਾ ਕੀ ਹਾਲ, ਮਹੀਨੇ ਬਾਅਦ ਆਉਂਦਾ ਤੇ ਗੁਰੂ ਸਾਹਿਬ ਦੇ ਅੱਗੇ ਇੱਕ ਪੈਸਾ ਖਿੱਚ ਕੇ ਮਾਰਦਾ ਥੱਲੇ ਤੇ ਨਾਲੇ ਕਹਿੰਦਾ ਲੈ ਗੁਰੂ ਗੋਬਿੰਦ ਸਿੰਘਾਂ ਅਜੀਤ ਸਿੰਘ ਨੂੰ ਕਿੱਲਾ ਲੈ ਦੇ। ਇੱਕ ਪੈਸਾ ਦੇ ਕੇ ਜਿਉਂ ਲੱਗਦਾ ਮੰਗਣ, ਜਿਉਂ ਲੱਗਦਾ ਮੰਗਣ, ਕਿਸੇ ਮੰਗ ਮੰਗ ਕੇ ਪਤਾ ਨੀ ਲਿਸਟ ਏਡੀ ਵੱਡੀ ਹੋ ਜਾਂਦੀ ਕਿ ਜਿਉਂ ਤੋਂ ਕਾਫੀ ਲਿਖ ਲੋ। ਸੇਵਾ ਥੋੜੀ, ਮੰਗਣ ਬਹੁਤ ਆ, ਮੰਗਦਾ ਬਹੁਤ ਆ। ਗੁਰੂ ਘਰ ਪਿਆਰ ਦਾ ਸੈਂਟਰ ਹੈ, ਇਕੱਲੀ ਪੂਜਾ ਦਾ ਸੈਂਟਰ ਨਹੀਂ ਵੀ ਆਪਾਂ ਇਕੱਲੀ ਇੱਕ ਸਿਰੋਂ ਗੱਲ ਵੱਲੋਂ ਚੀਜ਼ ਲਾਉਣੀ ਹੈ ਵੀ ਮੱਥਾ ਟੇਕਿਆ ਇੱਧਰੋਂ ਫਿਰ ਕਿੱਥੋਂ ਦੀ ਫਿਰ ਅੱਗੋਂ ਦੀ ਕੰਨਾਂ ਨੂੰ ਹੱਥ ਲਾਇਆ ਫਿਰ। ਇਹ ਤਾਂ ਇੱਕ ਫਾਰਮੈਲਿਟੀ, ਕਦੀ ਉਸ ਗੱਲ ਨੂੰ ਸੁਣਿਆ ਵੀ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ। ਸਤਿਗੁਰੂ ਜੀ ਨੇ ਜੋ ਸਾਨੂੰ ਦੱਸਿਆ ਕਦੀ ਉੱਧਰ ਵੀ ਆਪਣਾ ਧਿਆਨ ਕਦੇ ਲਾਇਆ ਹੋਵੇ, ਤਾਂ ਉਸ ਸੰਬੰਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਤੂੰ ਇਹ ਕੰਮ ਕਰ ਕੇ ਆਪਣੇ ਚੇਤੇ ਨੂੰ ਉਹਦੇ ਨਾਲ ਸਿਮਰਨ ਕਰਿਆ ਕਰ। ਚੇਤੇ ਦੇ ਨਾਲ ਚੇਤਨਾ ਹੈ ਤੂੰ ਚਿੰਤ ਲੈ, ਨਿਸ ਦਿਨ ਮੈਂ ਪ੍ਰਾਣੀ, ਕਿਉਂਕਿ ਸਿਰ ਸਿਰ ਔਧ ਦੇਹਾਤ ਹੈ, ਫੂਟੇ ਘੱਟ ਜਿਉਂ ਪਾਣੀ, ਇੱਕ ਇੱਕ ਤੇਰਾ ਨਿਕਲ ਗਿਆ ਇੱਥੋਂ, ਪਰ ਸਵਾਸ ਜਿਹੜਾ ਹੁਣ ਗਿਆ ਉਹ ਮੁੜ ਕੇ ਨਹੀਂ ਆਉਂਦਾ। ਉਹ ਕਹਿੰਦੇ ਇੱਕ ਇੱਕ ਸਾਸ ਦੇ ਨਾਲ ਸਿਮਰਨ ਕਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਪਿਆਰ ਨਾਲ ਪੜ੍ਹੀਏ, ਸਾਰਿਆਂ ਨੂੰ ਕਿਰਪਾ ਕਰਨੀ। ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ, ਸਾਸ 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 ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ। ਮਨ ਅੰਤਰ ਕੀ ਉਤਰੈ ਕਿੰਦੋ, ਮਨ ਅੰਤਰ ਕੀ ਉਤਰੈ ਕਿੰਦੋ, ਮਨ ਅੰਤਰ ਕੀ ਮਨ ਅੰਤਰ ਕੀ ਉਤਰੈ ਕਿੰਦੋ, ਮਨ ਅੰਤਰ ਕੀ ਉਤਰੈ ਕਿੰਦੋ, ਮਨ ਅੰਤਰ ਕੀ ਅੱਜ ਦਾ ਮਨੁੱਖ ਚਿੰਤਾ ਤੋਂ ਗ੍ਰਸਤ ਹੈ। ਸਤਿਗੁਰੂ ਦੀ ਬਾਣੀ ਚਿੰਤਾ ਲਾਉਣ ਦੀ ਦਵਾਈ ਦੱਸਦੀ ਵੀ ਚਿੰਤਾ ਕਿਵੇਂ ਮਿਟਦੀ। ਹਰ ਇੱਕ ਜੀਵ ਅੱਜ ਕੋਈ ਨਹੀਂ ਬਚਿਆ, ਕੋਈ ਧਰਮੀ ਹੈ ਭਾਵੇਂ ਨਹੀਂ ਧਰਮੀ, ਕਿਸੇ ਪ੍ਰਕਾਰ ਦਾ ਚਿੰਤਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਦਰ ਫਸ ਗਈ, ਵੜ ਗਈ। ਉਹਦੇ ਤੋਂ ਪੀੜਿਤ ਹੈ ਮਨੁੱਖ, ਉਹਦਾ ਇਲਾਜ ਕੀ ਹੈ? ਮਹਾਰੇ ਕਹਿੰਦੇ ਇੱਕ ਇੱਕ ਸਵਾਸ ਦੇ ਨਾਲ ਨਾਮ ਜਪ, ਉਹਦੇ ਨਾਲ ਤੇਰੀ ਚਿੰਤਾ ਆਪਣੇ ਆਪ ਘਟਣੀ ਸ਼ੁਰੂ ਹੋ ਜਾਣੀ, ਖਤਮ ਹੋਣੀ ਸ਼ੁਰੂ ਹੋ ਜਾਣੀ। ਇੱਕ ਅੱਗੇ ਬਚਨ ਹੋਰ ਗਿਆ ਜਿਹੜਾ ਸਾਨੂੰ ਦੁੱਖ ਦਿੰਦੀ ਚੀਜ਼, ਉਹਦੇ ਬਾਰੇ ਕਹਿੰਦੇ ਆਸ ਅਨਿਤ ਜਾਗੋ ਹੋ ਤਰੰਗ। ਅੰਦਰੋਂ ਜਿਹੜੀ ਤੇਰੀ ਆਸ ਹੈ ਨਾ, ਉਹ ਬੜੀ ਲੰਬੀ ਹੈ, ਕੋਈ ਤੈਨੂੰ ਦੁਖੀ ਕਰ। ਆਸ ਅਨਿਤ ਏਡੀ ਲੰਬੀ ਆਸ ਹੈ, ਇੰਨੀ ਤੇਰੀ ਉਮਰ ਵੀ ਨੇ ਜਿੰਨੀਆਂ ਤੂੰ ਚੀਜ਼ਾਂ ਮੰਗ ਰਿਹਾ ਗੁਰੂ ਤੋਂ, ਉਹਦੇ ਕੋਲ ਕਿਤੇ ਜਾ ਕੇ ਜਿਹੜੀ ਲੋੜ ਹੈ ਉਹਦੇ ਵਾਸਤੇ ਜ਼ਰੂਰ ਮੰਗ, ਕੋਈ ਫਰਕ ਨਹੀਂ। ਇਹ ਨਹੀਂ ਵੀ ਭਗਤਾਂ ਨੇ ਨਹੀਂ ਕੁਝ ਮੰਗਿਆ, ਸਾਡੇ ਵਰਗੇ ਆਮ ਬੰਦੇ ਵਾਂਗ ਉਹਨਾਂ ਦੇ ਵੀ ਪਰਿਵਾਰ ਸਨ, ਉਹਨਾਂ ਦੀਆਂ ਵੀ ਲੋੜਾਂ ਸਨ, ਉਹਨਾਂ ਦੀ ਅਰਦਾਸਾਂ ਕੀਤੀਆਂ ਨੇ ਪਰਮੇਸ਼ਵਰ ਦੇ ਅੱਗੇ ਵੀ ਮੈਨੂੰ ਆਹ ਚਾਹੀਦਾ। ਪਰ ਉਹਨਾਂ ਦੀ ਅਰਦਾਸ ਵਿੱਚ ਸਾਡੀ ਅਰਦਾਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ। ਅੱਜ ਕੋਈ ਭਗਤ ਧੰਨਾ ਜੀ ਦਾ ਚੰਦ ਪੜੋ, ਕਬੀਰ ਜੀ ਦਾ ਪੜੋ, ਸਾਡੇ ਵਾਂਗ ਨਹੀਂ ਮੰਨਦੇ। ਤੁਸੀਂ ਹੈਰਾਨ ਹੋ ਗਏ ਦੇ ਅਰਥ ਸੁਣ ਕੇ ਵੀ ਉਹ ਕਹਿੰਦੇ ਨੇ ਵੀ ਮੈਨੂੰ ਦੋ ਕੁ ਕਿਲੋ ਆਟਾ ਚਾਹੀਦਾ, ਅੱਧਾ ਕਿਲੋ ਦਾਲ ਚਾਹੀਦੀ, ਪਾਈਆ ਘਿਓ ਚਾਹੀਦਾ, ਇਹ ਚੀਜ਼ਾਂ। ਹੁਣ ਜੇ ਕੋਈ ਬੰਦਾ ਮੰਗਣ ਗਿਆ ਉਹ ਕਹਿੰਦੇ ਨੇ ਦੋ ਸਿਰ ਮੰਗੋ ਚੂਨਾ, ਭਾਓ ਪਾਓ ਘਿਓ ਤੱਕ ਲੂਣਾ, ਅੱਧ ਸਿਰ ਮੰਗੋ ਡਾਲੇ ਲੋਕੋ ਦੋਨੋਂ ਮਗਨ ਤੇ ਵੱਧ, ਆਪ ਮੰਗੋ ਚੌਪਾਈ ਸਿਰਹਾਣਾ ਅਵਰ ਤਲਾਈ, ਉੱਪਰ ਤੋਂ ਮੰਗੋ ਸਿੰਘਾ, ਖੇਤ ਨੂੰ ਮੰਗਿਆ ਸਿਰਹਾਣਾ ਨੂੰ ਮੰਗੋ। ਤੇਰੀ ਭਗਤ ਕਰਿਆ ਜਦ ਸਿੰਘਾ, ਹੁਣ ਤੁਸੀਂ ਕਦੀ ਸੋਚੋ ਕਿ ਜੇ ਭਗਤ ਕਬੀਰ ਸਾਹਿਬ ਜੀ ਆਉਂਦੇ ਨੇ ਕਹਿੰਦੇ ਦੋ ਕਿਲੋ ਆਟਾ ਦੇ, ਤੁਸੀਂ ਕੋਈ ਬੰਦਾ ਵੇਖਿਆ ਕਿ ਗੁਰਦੁਆਰੇ ਮੰਦਰ ਵਿੱਚੋਂ ਆ ਕੇ ਦੋ ਕਿਲੋ ਆਟਾ ਮੰਗਦਾ ਹੋਵੇ, ਉਹ ਕਹਿੰਦਾ ਕਿ ਪੰਜ ਪੀੜੀਆਂ ਦਾ ਕੱਟੀ ਦੇ ਦੇ, ਭਾਵੇਂ ਘਰ ਥਾਂ ਨਾ ਹੋਵੇ ਉਹਨਾਂ ਮਗਲੀ ਕਰ। ਬਾਬੇ ਤੇ ਫਰਕ ਪੈ ਗਿਆ ਸਾਡੀ ਅਰਦਾਸ ਤੇ ਉਹਨਾਂ ਦੀ ਅਰਦਾਸ, ਪੰਜ ਪੀੜੀਆਂ ਦਾ ਕੋਈ ਦੇਸ਼ ਦੀ ਚੜ੍ਹਾਈ ਕਰ ਰਿਹਾ ਸੀ, ਆਲੇ ਦੁਆਲੇ ਬਾਗ ਪਰਿਵਾਰ ਬਹੁਤ ਵੱਡਾ ਤੇ ਸਾਰੇ ਉਹ ਕਹਿੰਦੇ ਕਿ ਤੁਹਾਨੂੰ ਕੋਈ ਗੱਲ ਨੀ, ਸੌ ਸਾਲ ਤੋਂ ਉੱਤੇ ਹੋ ਜਾਣੇ, ਬੜੀ ਵਧੀਆ ਉਮਰ ਲੰਘੀ ਹੈ, ਕਾਰੋਬਾਰ ਬਹੁਤ ਉਹਨਾਂ ਨੇ ਬਣਾਇਆ, ਪਰ ਦੇਸ਼ ਦੀ ਰੋ ਰਹੇ ਨੇ। ਕਿਸੇ ਨੇ ਆ ਕੇ ਪੁੱਤਰ ਪੋਤਰੇ ਨੇ ਪੁੱਛਿਆ ਵੀ ਕੀ ਗੱਲ, ਕੋਈ ਕਮੀ ਹੈ ਕਿਸੇ ਚੀਜ਼ ਦੀ? ਕਹਿੰਦਾ ਪਰ ਕਿ ਤੁਹਾਡੇ ਪਰਿਵਾਰ ਚੜ੍ਹਦੀ ਕਲਾ ਵਿੱਚ ਤੇ ਤੁਸੀਂ ਇੰਨਾ ਧਨ ਇਕੱਠਾ ਕਰ ਲਿਆ ਕਿ ਦਸ ਪੀੜੀਆਂ ਤੋਂ ਮੁੱਕਦਾ ਨਹੀਂ ਤੇ ਫਿਰ ਵੀ ਰੋ ਰਹੇ ਹੋ। ਉਹ ਕਹਿੰਦੇ ਰੋ ਤਾਂ ਰਿਹਾ ਵਾ ਕਿ ਗਿਆਰਵੀਂ ਦਾ ਕੀ ਬਣੇਗਾ, ਦਸਾਂ ਦਾ ਪ੍ਰਬੰਧ ਤੇ ਕਰ ਲਿਆ। ਇਹ ਕਹਾਣੀ ਖਤਮ ਨਹੀਂ ਹੁੰਦੀ ਸਾਧ ਸੰਗਤ, ਇਹ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ। ਐਸੀ ਇੱਕ ਅੰਦਰ ਚੇਤਕ ਬਣ ਜਾਂਦੀ ਹੈ ਮਨ ਦੇ ਵਿੱਚ ਕਿ ਉਹਨੂੰ ਕੰਟਰੋਲ ਵੀ ਨਹੀਂ ਕਰ ਸਕਦਾ, ਮਨੁੱਖ ਪੜ੍ਹੀ ਵੀ ਜਾਂਦਾ ਹੈ। ਇਹ ਨਹੀਂ ਕਿ ਪੜ੍ਹਨ ਵਾਲੇ ਜਾਂ ਸੁਣਾਉਣ ਵਾਲੇ ਬਚ ਗਏ ਨੇ ਉਹਦੇ ਤੋਂ, ਉਹ ਮਿੱਟੀ ਫਸ ਗਏ ਨੇ ਪੜ੍ਹ ਪੜ੍ਹ ਕੇ। ਇਹਦੇ ਤੋਂ ਦਾ ਪੂਰਾ ਸੱਚ ਨੂੰ ਸੁਣਾ ਸਕਦਾ ਪਰ ਉਸਦੇ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਨਹੀਂ ਤਾਂ ਇਹਦੇ ਵਿੱਚ ਜੋ ਫਸ ਗਏ ਉਹ ਕਹਿੰਦੇ ਵੀ ਅੱਗੇ ਕੀ ਬਣੇਗਾ, ਅੱਗੇ ਕਿਵੇਂ ਕਰਨਾਗੇ, ਅੱਗੇ ਕੀ ਹੋਵੇਗਾ। ਇਸ ਤਰ੍ਹਾਂ ਜਿਹੜਾ ਬੜਾ ਕੀਮਤੀ ਜੀਵਨ ਹੈ ਨਾ ਇਸ ਚਿੰਤਾ ਦੇ ਵਿੱਚ ਫਸ ਗਿਆ, ਆਸਾ ਇੰਨੀ ਚੰਗੀ ਬਣ ਗਈ। ਇਸ ਕਰਕੇ ਗੁਰੂ ਸਾਹਿਬ ਆਪਣੇ ਸਿੱਖ ਨੂੰ ਕਹਿੰਦੇ ਸਿੱਖ ਨੂੰ ਗਮ ਨਿਹੰਗਮ ਕਿਉਂ ਸ਼ਬਦ ਵਰਤਿਆ, ਨਿਹੰਗਮ ਦਾ ਮਤਲਬ ਕਈ ਵਾਰੀ ਸਮਝਦੇ ਹਾਂ ਵੀ ਇਸ ਬੰਦੇ ਨੇ ਆਨੰਦ ਕਾਰਜ ਨਹੀਂ ਕਰਾਇਆ, ਉਹਨੂੰ ਸ਼ਾਦੀ ਨਹੀਂ ਕਰਾਈ, ਆਮ ਡੇਰਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਸਨ ਇਸਤੀ ਨਹੀਂ, ਉਹਨਾਂ ਨੂੰ ਨਿਹੰਗਮ ਕਹਿ ਦਿੰਦੇ ਨਹੀਂ। ਨਿਹੰਗਮ ਦਾ ਅਰਥ ਹੈ ਪੰਛੀ। ਗੁਰੂ ਸਾਹਿਬ ਕਹਿੰਦੇ ਨੇ ਮਨੁੱਖ ਨੂੰ ਪੰਛੀ ਵਰਗੇ ਹੋਣਾ ਚਾਹੀਦਾ, ਜੇ ਉਹਨੇ ਸੁਖੀ ਰਹਿਣਾ ਪੰਛੀ ਕੋਲੋਂ ਜਾਤ ਸਿੱਖਣਾ ਚਾਹੀਦੀ। ਔਰ ਇਹ ਸਾਡਾ ਤਜਰਬਾ ਵੀ ਹੈ, ਅੱਜ ਵੀ ਕਿੰਨੀਆਂ ਗੁਰੂਆਂ ਨੇ ਭਾਵੇਂ ਅਸੀਂ ਕਹਿ ਰਹੇ ਹਾਂ ਮਨੁੱਖਾ ਸਰੀਰ ਸਭ ਤੋਂ ਵੱਡਾ ਤੇ ਬਾਕੀ 84 ਲੱਖ ਗੁਰੂਆਂ ਨੇ, ਪਰ ਮੇਰੇ ਖਿਆਲ ਦੇ ਵਿੱਚ ਇੰਨਾ ਦੁਖੀ ਹੋਰ ਕੋਈ ਗੁਰ ਨਹੀਂ ਜਿੰਨਾ ਉਸ ਬੰਦੇ ਤੋਂ। ਇਹਦਾ ਕੀ ਕਾਰਨ ਹੈ? ਜਿੰਨਾ ਦੁਖੀ ਕੋਈ ਗੁਰ ਨਹੀਂ ਹੈ, ਘਰ ਵਿੱਚ ਰੱਖਿਆ ਹੋਇਆ ਜਿੱਤਾ ਕੁਝ ਹੁੰਦਾ ਬੰਦਾ ਜਿਹੜਾ ਉਹ ਚੰਗਾ ਹੀ ਫੜ ਕੇ ਲੈ ਜਾਂਦਾ, ਉਹਦਾ ਚਿਹਰਾ ਡਿੱਗਾ ਹੁੰਦਾ ਸੜਕ ਦੇ ਵਿੱਚ, ਉਹ ਨੱਚਦਾ ਉਹ ਰੋਂਦਾ। ਕੋਈ ਚੀਜ਼ ਹੈ ਤਾਂ ਫਿਰ ਨਾ ਫਰਕ ਤੇ ਹੈ, ਕੋਈ ਗੱਲ ਤਾਂ ਹੈ। ਉਹ ਇੱਕ ਬੰਦਾ ਚੁੱਤਾ ਲੈ ਕੇ ਜਾ ਰਿਹਾ ਸੀ, ਚੁੱਤਾ ਕੋਈ ਤਗੜਾ ਉਹ ਤਗੜਾ ਹੋਣਾ ਹੀ ਉਹਨੂੰ ਚਿੰਤਾ ਹੀ ਕੋਈ ਨੀ, ਉਹ ਜਿਹਨੇ ਸੰਗਲੀ ਫੜੀ ਸੀ ਉਹਨੂੰ ਧੂਲ ਕੇ ਲੈ ਕੇ ਜਾ ਰਿਹਾ। ਅੱਗੋਂ ਇੱਕ ਬੰਦਾ ਮਿਲਿਆ, ਉਹ ਕਹਿੰਦਾ ਵੀ ਤੂੰ ਮਾਲਕ ਕਹਿੰਦੇ ਇਹ ਮਾਲਕ ਤੇਰਾ, ਤੂੰ ਮਾਲਕ ਨਹੀਂ ਹੋ, ਕਹਿੰਦੇ ਇਹ ਤਾਂ ਤੈਨੂੰ ਖਿੱਚ ਕੇ ਲੈ ਜਾਂਦਾ, ਤੂੰ ਕਹਿੰਦਾ ਮਾਲਕ। ਹੁਣ ਇਹ ਚੀਜ਼ਾਂ ਨੇ ਪਸ਼ੂ ਪੰਛੀ ਸੁੱਖੀ ਨੇ, ਸੁੱਖੀ ਕਿਉਂ ਨੇ? ਉਹਨਾਂ ਨੂੰ ਜਿਵੇਂ ਦਾ ਪਰਮੇਸ਼ਵਰ ਨੇ ਜੀਵਨ ਦਿੱਤਾ ਉਵੇਂ ਜੀ ਰਹੇ ਨੇ, ਉਹਨਾਂ ਨੇ ਮਰਿਆਦਾ ਨਹੀਂ ਪੰਨੀ ਆਪਣੇ ਜੀਵਨ। ਪਸ਼ੂਆਂ ਪੰਛੀਆਂ ਨੇ ਕੋਈ ਮਰਿਆਦਾ ਨਹੀਂ ਪੰਨੀ। ਚਲੋ ਮੈਂ ਉਹਦੇ ਵਿੱਚ ਆਉਂ ਗੱਲ, ਸਮਾਜ ਨੂੰ ਸਾਨੂੰ ਆਦਤ ਨਹੀਂ ਉਹਨਾਂ ਨੂੰ ਗੱਲਾਂ ਸੁਣਨ ਦੀ। ਸਾਡੇ ਵੱਡੇ ਵੱਡੇ ਕਈ ਲੋਕ ਹੁਣ ਇਸ ਮਸਲੇ ਵਿੱਚ, ਕਰੈਕਟਰ ਦੇ ਮਸਲੇ ਵਿੱਚ, ਕੇਸ ਵਿੱਚ ਬੰਦੇ ਫਸ ਗਏ। ਤੁਸੀਂ ਕਦੀ ਜੰਗਲ ਦੇ ਵਿੱਚ ਕਿਸੇ ਜਾਨਵਰ ਬਾਰੇ ਸੁਣਿਆ ਜਾਂ ਦੇਖਿਆ ਕਿ ਉਹਨਾਂ ਨੇ ਰੇਪ ਕੀਤੀ? ਉਹਨੂੰ ਕਰਨਾ ਉਹਨਾਂ ਦਾ ਨਿਯਮ ਹੈ, ਬਾਦਸ਼ਾਹ ਦਾ ਵੀ ਨਿਯਮ ਹੈ। ਕੋਈ ਨੀ ਉਹਨਾਂ ਨੂੰ ਸਮਝਾਉਂਦਾ, ਕੋਈ ਨੀ ਦੱਸਦਾ, ਪਰ ਉਹ ਉਸ ਨਿਯਮ ਦੇ ਵਿੱਚ ਵੀ ਰਹਿ ਗਏ। ਇਸ ਕਰਕੇ ਮਹਾਰਾਜ ਨੇ ਜਦੋਂ ਸਾਨੂੰ ਸਮਝਾਇਆ ਤੇ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਦਸ ਦੇ ਬੱਝੇ ਹੋਏ ਕੁੱਤੇ ਤੋਂ ਜਾਣ ਦੀ ਗੱਲ ਸਿੱਖ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸਵਾਮੀ ਤੋਂ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹਿ ਨਿਤ, ਨਾਨਕ ਇਹ ਵਿਧਾਰ ਕਰੋ ਇੱਕ ਮਨ ਹੋ ਇੱਕ ਜਿਸ। ਕਹਿੰਦੇ ਵੇਖ ਉਹਦੇ ਵਿੱਚ ਕਿੰਨੀ ਵਫਾਦਾਰੀ, ਤੇਰੇ ਦਰਵਾਜ਼ੇ ਤੇ ਬੈਠਾ ਰਹਿੰਦਾ, ਤੇਰਾ ਡਰ ਨਹੀਂ ਛੱਡਦਾ। ਇਸ ਤਰ੍ਹਾਂ ਤੂੰ ਪਰਮੇਸ਼ਰ ਦੇ ਡਰ ਤੇ ਬਹੁ, ਉਹਦਾ ਡਰ ਨਾ ਛੱਡ, ਲੋਭੀ ਨਾ ਹੋ। ਹੁਣ ਪੰਛੀ ਬਾਰੇ ਕਿਹਾ ਕਿ ਜੇ ਤੂੰ ਸੁਖੀ ਹੋਣਾ ਤਾਂ ਪੰਛੀ ਬਣ ਜਾ ਤੇ ਹੰਗਮ ਰਹਿ ਤੇ ਹੰਗਮ ਕਟੈ ਨਾ ਜਾਈ। ਕਬੀਰ ਸਾਹਿਬ ਗੌੜੀ ਬਾਬਾ ਕਹਿੰਦੇ ਕਿ ਹੰਗਮ ਵਰਗਾ ਜਦੋਂ ਬੰਦਾ ਬਣ ਜਾਏਗਾ ਉਸ ਟਾਈਮ ਤੇ ਉਹ ਸੁਖੀ ਹੋ ਜਾਏਗਾ, ਉਹ ਤੰਦਰੁਸਤ ਵੀ ਹੋ ਜਾਏਗਾ। ਮੈਂ ਕਿਸੇ ਥੋੜੇ ਦਿਨ ਹੋਏ ਕਿਸੇ ਡਾਕਟਰ ਸਾਹਿਬ ਨੂੰ ਮਿਲਿਆ, ਥੋੜਾ ਜਿਹਾ ਸਹੀ ਕਿਹਾ ਇਹਦਾ ਕਾਰਨ ਇਹ ਹੈ ਕਿ ਬੰਦਾ ਬਣਾਇਆ ਸੀ ਰੱਬ ਨੇ ਕੁਦਰਤ ਦੇ ਮੁਤਾਬਕ, ਅਸੀਂ ਉਹਦੇ ਕੋਲ ਜਾਂਦੇ ਹਾਂ ਤਾਂ ਇਹ ਸਾਰਾ ਕੁਝ ਹੁੰਦਾ, ਤਾਂ ਬਿਮਾਰੀਆਂ। ਮੈਂ ਕਿਹਾ ਕਹਿੰਦੇ ਕੁਦਰਤ ਦਾ ਜਮੀਨ ਨੇ ਜਦੋਂ ਚਾਨਣ ਹੋਣਾ ਉਸ ਤੋਂ ਪਹਿਲਾਂ ਜਦੋਂ ਮੇਰਾ ਪੇੜ ਸੋ ਜਾਣਾ, ਇਹ ਕੁਦਰਤ ਦਾ ਜਮੀਨ। ਔਰ ਇਹ ਪੰਛੀਆਂ ਦੇ ਵਿੱਚ ਲਿਖਿਆ ਜਦੋਂ ਸੂਰਜ ਡੁੱਬਦਾ ਪੰਛੀ ਦੇ ਤੋਂ ਬਾਅਦ ਦਾਣਾ ਮੁਝੇ ਪੁੱਜਦਾ, ਉਸ ਤੋਂ ਪਹਿਲਾਂ ਪਹਿਲਾਂ ਡੁੱਬਦਾ। ਤੁਸੀਂ ਕੋਈ ਪੰਛੀ ਮੇਰੇ ਖਿਆਲ ਵਿੱਚ ਨਹੀਂ ਕਿ ਜੇ ਅਸੀਂ ਰੱਖਿਆ ਹੋਇਆ ਤੇ ਫਿਰ ਉਹ ਸਾਡਾ ਅਸਰ ਪੈ ਜਾਣਾ ਉਹਦੇ ਤੇ, ਫਿਰ ਸਮੇਂ ਦਾ ਰਾਤ ਨੂੰ ਦੁਬਾਰਾ ਚੜ੍ਹੀ ਹੋਵੇ ਜਦੋਂ ਸਾਡਾ ਪ੍ਰਭਾਵ ਉਹਦੇ ਤੇ ਪੈ। ਨਹੀਂ ਤੇ ਜਿਹੜਾ ਜੰਗਲ ਦਾ ਪੰਛੀ ਹੈ ਉਹ ਸੂਰਜ ਦੇ ਡੁੱਬਣ ਤੋਂ ਬਾਅਦ ਕੋਈ ਦਾਣਾ ਨਹੀਂ ਪਾਏਗਾ। ਔਰ ਇਹ ਪੁਰਾਤਨ ਮਨੁੱਖ ਦਾ ਨਿਯਮ ਸੀ, ਉਹ ਸੂਰਜ ਡੁੱਬਣ ਤੋਂ ਪਹਿਲਾਂ ਭੋਜਨ ਕਰ ਲੈਂਦਾ ਸੀ, ਇਸ ਕਰਕੇ ਤੰਦਰੁਸਤ ਰਹਿੰਦਾ। ਪੰਛੀਆਂ ਦਾ ਜਿਹੜਾ ਆਮ ਸੁੱਖਣ ਦਾ ਟਾਈਮ ਜੋ 3 ਵਜੇ ਸਵੇਰ ਸਮਰਥ ਵੇਲੇ ਆਪਣੇ ਆਪ ਇੱਕ ਵਾਰੀ ਪੰਛੀ ਜ਼ਰੂਰ ਬੋਲਦੇ ਨੇ, ਭਾਵੇਂ ਬਾਅਦ ਵਿੱਚ ਚੁੱਪ ਕਰ ਜਾਣ, ਪਰ ਇੱਕ ਵਾਰੀ ਉਹਨਾਂ ਦੀ ਆਵਾਜ਼ 3:30-4 ਵਜੇ ਜ਼ਰੂਰ ਆਵੇਗੀ, ਸਮਰਥ ਵੇਲੇ ਆਪਣੇ ਆਪ ਜਾਣਦੇ। ਉਹਨਾਂ ਦਾ ਨਿਯਮ ਹੈ, ਉਹ ਇਸ ਨਿਯਮ ਦੇ ਮੁਤਾਬਕ ਹੀ ਜੀਵਨ ਬਤੀਤ ਕਰ ਰਹੇ ਨੇ, ਜਿਸ ਕਰਕੇ ਕੁਦਰਤ ਦੇ ਬਹੁਤ ਨੇੜੇ ਨੇ। ਔਰ ਗੁਰਬਾਣੀ ਸਾਰੀ ਕੁਦਰਤ ਦੀ ਗੱਲ ਕਰਦੀ, ਸਿੱਖੀ ਧਰਮ ਹੈ, ਸਿੱਖੀ ਧਰਮ ਕੋਈ ਬੰਧਨ ਨਹੀਂ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੋਈ ਕਿਰਪਾਨ ਪਾ ਦਿੱਤੀ ਹੈ, ਸਾਨੂੰ ਕੇਸ ਰਖਾ ਦਿੱਤੇ, ਹੁਣ ਬਹੁਤੇ ਆਪਣੇ ਵਿੱਚ ਪ੍ਰੋਬਲਮ ਆਉਂਦੀ ਲੱਗਣ ਪਈ ਕਹਿੰਦੇ ਕਹਿੰਦੇ ਵੀ ਉਹ ਤਾਂ ਸਾਨੂੰ ਪਿਆਰ ਬੜਾ, ਹੁਣ ਕੇਸ ਨਹੀਂ ਰੱਖ ਸਕਦੇ, ਸਾਨੂੰ ਕੇਸ ਕਿਵੇਂ ਕਰਨੇ, ਕੇਸ ਕਿਉਂ ਨਹੀਂ ਰੱਖਦੇ, ਕਹਿੰਦੇ ਇਹ ਰੁਕਾਵਟ ਸਿੱਖ ਅਸੀਂ ਹੈ, ਬਾਣੀ ਨੂੰ ਪੜ੍ਹਨੇ ਪਾਠ ਪਰ ਇਹ ਨਹੀਂ ਕਰ ਸਕਦੇ, ਕਈ ਤਾਂ ਬਹੁਤ ਅੱਗੇ ਦੀ ਸੋਚ ਰੱਖਦੇ। ਮੈਂ ਇੱਕ ਵਾਰੀ ਫਰਾਂਸੀ ਵੇਖੀ ਤਾਂ ਉੱਥੋਂ ਤਾਂ ਮੈਂ ਕਰਨ ਕਿਸੇ ਨੂੰ ਲੈ ਕੇ ਜਾਣਾ ਸੀ, ਨੌਜਵਾਨ ਕੇਸ ਕੱਟੇ, ਉਹਨੇ ਦੋ ਢਾਈ ਘੰਟੇ ਦਾ ਰਸਤਾ ਸੀ, ਹੁਣ ਆਮ ਆਦਤ ਹੁੰਦੀ ਉਹ ਕਹਿੰਦੇ ਵੀ ਮੈਂ ਗੱਡੀ 'ਚ ਲੈ ਕੇ ਜਾਣਾ ਤੇ ਸਾਰਾ ਟਾਈਮ ਮੈਂ ਦੁਆਲ ਹੀ ਪੁੱਟਦੇ ਜਾਣਾ। ਮੈਂ ਕਿਹਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ, ਕਿਉਂਕਿ ਮੈਂ ਤਿੰਨ ਚਾਰ ਥਾਵਾਂ ਤੋਂ ਪੁੱਛਣਾ, ਕਿਹਦੇ ਨਾਲ ਕੋਈ ਸਵਾਲ ਸਿਧਾਂ ਇਹ ਬੜਾ ਵਧੀਆ ਸਿੱਖੀ ਦੀ ਚੜ੍ਹਦੀ ਕਲਾ ਹੋ ਗਿਆ। ਮੈਂ ਕਿਹਾ ਜੀ ਦੱਸੋ ਅਸੀਂ ਇਹਨਾਂ ਤੁਰੇ ਫਿਰਨੇ, ਤੁਸੀਂ ਇੱਕੋ ਸੁਝਾਅ ਨਾਲ ਜੇ ਸਿੱਖੀ ਬਚ ਗਿਆ। ਕਹਿਣ ਲੱਗੇ ਸੁਝਾਅ ਇਹ ਵੇ ਵੀ ਜੇ ਸਿੱਖਾਂ ਨੂੰ ਗੁਰੂ ਸਾਹਿਬ ਇੱਕ ਇਜਾਜ਼ਤ ਦੇ ਦੇਣ ਵੀ ਕੇਸ ਕੱਟਣ ਦੀ ਇਜਾਜ਼ਤ, ਕਹਿੰਦੇ ਸਾਰੀ ਦੁਨੀਆਂ ਸਿੱਖ ਬਣਾ ਦਿਆ। ਮੈਂ ਕਿਹਾ ਵੀ ਤੇਰੇ ਸ਼ਾਬਾਸ਼ ਤੇਰੀ ਮੈਂ ਕਮਾਈ ਤੇ ਜਿਹਦੇ ਵਾਸਤੇ ਕਿ ਤੇਰੀ ਫਿਰ ਵੈਲਿਊ ਕੀ ਰਹੀ, ਤੇਰੀ ਕੁਆਲਿਟੀ ਕਿੱਥੇ ਚਲੀ, ਕੁਆਲਿਟੀ ਤੇ ਆ ਗਈ ਗਿਣਤੀ ਤੋਂ ਤੂੰ ਵਧਾ ਲੈਣਾ, ਪਰ ਉਹਦਾ ਤੇਰਾ ਵੈਲਿਊ ਖਤਮ ਹੋ ਗਿਆ। ਕੋਈ ਵੀ ਚੀਜ਼ ਹੈ ਨਾ ਉਹਦੀ ਅਸਲ ਵਿੱਚ ਮੈਂ ਸਮਝਦਾ ਕਿ ਸਾਡਾ ਵਿਚਾਰ ਹੀ ਗਲਤ ਵੀ ਸਾਰੇ ਸਿੱਖ ਬਣ ਜਾਣ, ਨਹੀਂ ਇਹ ਇਸ ਤਰ੍ਹਾਂ ਹੀ ਰਹਿਣਾ, ਥੋੜੇ ਲੋਕ ਬਣਨਗੇ। ਕਿਉਂਕਿ ਤੁਸੀਂ ਜਿੱਥੇ ਜ਼ਮੀਨ ਦੇ ਵਿੱਚ ਦੇਖੋ, ਜਿੰਨਾ ਲੋਹਾ ਨਿਕਲਦਾ ਉਹਨਾਂ ਸੋਨਾ ਨਹੀਂ ਨਿਕਲਦਾ ਜ਼ਮੀਨ ਤੋਂ, ਹੁਣ ਉਹਨਾਂ ਘੱਟ ਹੀ ਨਿਕਲੇਗਾ, ਉਹਦੀ ਗਿਣਤੀ ਦੀ ਕਮੀ ਕਰਕੇ ਉਹਦੀ ਕੁਆਲਿਟੀ ਵਿੱਚ ਉਹਦੇ ਮੁੱਲ ਵਿੱਚ ਵਾਧਾ ਹੋ ਜਾਂਦਾ। ਇਹ ਠੀਕ ਚੱਲ ਰਿਹਾ ਜਿਵੇਂ ਕਰਦੇ, ਇਹਦੇ ਵਿੱਚ ਕੋਈ ਨੁਕਸ ਨਹੀਂ। ਇਹ ਜਿੰਨਾ ਕੁਝ ਬਣਾਇਆ ਗੁਰੂ ਸਾਹਿਬ ਨੇ, ਇਹ ਇਸ ਬ੍ਰਹਿਮੰਡ ਦਾ ਸ਼ੁੱਧ ਕੰਮ ਸਿਰਾ ਹੈ। ਜੇ ਅਸੀਂ ਉਸ ਤਰ੍ਹਾਂ ਬਣ ਗਏ, ਮੈਂ ਇਹ ਨਹੀਂ ਕਹਿਣਾ ਕਰ ਰਿਹਾ ਵੀ ਮੈਂ ਕੱਲਿਆ ਕੱਪੜੇ ਪਾਏ ਨੇ ਬਣ ਗਿਆ, ਗੱਲ ਅੰਦਰੋਂ ਨਹੀਂ ਬਣਨੀ, ਤਾਂ ਉਹ ਆਪਸ ਹੋ ਗਏ, ਉਹ ਗੁਣ ਵੀ ਆਉਣਗੇ। ਇਹ ਇਹ ਵੀ ਚੰਗੀ ਚੀਜ਼ ਬਾਰਧਾਰੀ ਹੈ, ਗੁਰੂ ਸਾਹਿਬ ਨੇ ਸਰੂਪ ਦਿੱਤਾ ਜਿਹਦਾ ਵੀ ਇੱਕ ਵੱਖਰੀ ਦਿੱਖ ਹੈ, ਇੱਕ ਪ੍ਰਭਾਵ ਹੈ। ਉਹ ਕਹਿੰਦੇ ਕਿ ਸਿੱਖ ਸਾਰੇ ਬਣਾ ਦਿੰਦੇ, ਸਿੱਖਾਂ ਦਾ ਤਾਂ ਕਰੋਗੇ ਕੀ, ਜੇ ਉਹਦਾ ਕੁਝ ਗਿਣਤੀ ਕਰ ਲਿਆ ਇੱਥੇ ਆ ਕੇ ਇਸਾਈਤ, ਮੈਂ ਸਮਝਦਾ ਇਸਾਈਤ ਫੇਲ ਹੋ ਗਈ ਹੈ। ਉਹ ਇਸ ਤਰੀਕੇ ਤੇ ਕੰਮ ਕਰਦੇ ਨੇ ਕਿ ਤੁਸੀਂ ਕਿੰਨੇ ਹੋ, ਕਈ ਵਾਰੀ ਆਪਣੇ ਸਿੱਖਣ ਦੀ ਗੱਲ ਦੇਖੋ ਉਹਨਾਂ ਦੀ ਗਿਣਤੀ ਕਿੰਨੀ, ਗਿਣਤੀ ਤਾਂ ਕਰੋਗੇ, ਉਸ ਤਰ੍ਹਾਂ ਤਾਂ ਵੋਟਿੰਗ ਹੈ, ਤੁਸੀਂ ਵੋਟ ਕਿੰਨੇ ਬਣਾ ਲੈਂਦੇ, ਬੰਦਾ ਕੀ ਕਰਦਾ ਉਹਦਾ ਤਾਂ ਮਤਲਬ ਹੀ ਕੋਈ ਨਹੀਂ, ਕਿਵੇਂ ਦਾ ਉਹਦਾ ਵੀ ਕਰੋ। ਉਹ ਇੰਨੇ ਈਸਾਈ ਬਣ ਗਏ ਜੀ ਪਿੰਡਾਂ ਵਿੱਚ, ਪੰਜਾਬ ਦੇ ਈਸਾਈ ਬਣ ਗਏ, ਉਹਨਾਂ ਨੇ ਕੋਠੇ ਬਣਾ ਦਿੱਤੇ ਜੀ ਈਸਾਈ ਬਣ ਗਏ, ਅੱਜ ਇੱਕ ਨੇ 10 ਫੁੱਟ ਦਾ ਕੋਠਾ ਬਣਾ ਕੇ ਦਿੱਤਾ ਹੈ, ਦੂਜਾ ਹੈਗਾ 12 ਫੁੱਟ ਦਾ, ਉਹਨਾਂ ਗੁਰੂ ਮੁਸਲਮਾਨ ਬਣ ਗਏ। ਇਸ ਲਈ ਇਹ ਕੋਈ ਧਰਮ ਨਹੀਂ ਹੁੰਦਾ, ਧਰਮ ਦਾ ਅਰਥ ਪਿਆਰ, ਉਹ ਬੇਸ਼ੱਕ ਧਰਮ ਤੇ ਉਹਨੂੰ ਕਹਿੰਦੇ ਨੇ ਪਿਆਰ ਨੂੰ, ਉੱਥੇ ਘਰ ਦਿੱਤਿਆਂ ਨਹੀਂ ਸਬੰਧ ਜੁੜਦੇ, ਪਿਆਰ ਵਾਸਤੇ ਤੇ ਕਈ ਵਾਰੀ ਘਰ ਛੱਡਣੇ ਵੀ ਪੈਂਦੇ, ਬੰਦੇ ਨੂੰ ਘਰ ਵੀ ਛੱਡਣਾ ਪੈਂਦਾ, ਪਰਿਵਾਰ ਵੀ ਛੱਡਣਾ ਪੈਂਦਾ। ਚਲੋ ਉਹ ਸਭਿਅਕ ਪਿਆਰ ਨਹੀਂ, ਉਹ ਮਰਿਆਦਾ ਤੋਂ ਬਾਹਰਲੀ ਦੁਨੀਆ ਹੈ, ਪਰ ਜੇ ਤੁਸੀਂ ਇਹ ਵੀ ਚੀਜ਼ ਮੰਨ ਲਓ ਤੇ ਉਹਦੇ ਵਿੱਚ ਵੀ ਬੰਦੇ ਨੂੰ ਬਹੁਤ ਕੁਝ ਛੱਡਣਾ ਪੈਂਦਾ, ਤਾਂ ਉਹ ਗੱਲ ਅੱਗੇ ਧਰਮ ਉਹਨੂੰ ਕਹਿੰਦਾ। ਅੱਜ ਹੁਣ ਧਰਮ ਦੀ ਪਰਿਭਾਸ਼ਾ ਇਹ ਹੈ ਵੀ ਇਹਨੂੰ ਤੁਸੀਂ ਜਾਓ ਤੇ ਤਾਂ ਧਰਮੀ ਰਹੋ, ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਬਣ ਸਕਦਾ, ਨਹੀਂ ਧਰਮ ਹੋਰ ਚੀਜ਼ ਹੈ। ਜਦੋਂ 1947 ਵਿੱਚ ਵੰਡ ਹੋਈ ਤੇ 1947 ਵਿੱਚ ਉੱਥੋਂ ਦੇ ਰਹਿਣ ਵਾਲੇ ਸਿੱਖਾਂ ਦੇ ਸਾਹਮਣੇ ਦੋ ਚੀਜ਼ਾਂ ਸਨ, ਇੱਕ ਪਾਸੇ ਉਹਨਾਂ ਦੀ ਪ੍ਰਾਪਰਟੀ ਸੀ, ਇੱਕ ਪਾਸੇ ਸਿੱਖੀ ਸੀ। ਆ ਪਿੱਛੇ ਵੀ ਇੱਕ ਨੌਜਵਾਨ ਜੈਂਟਲਮੈਨ ਪਾਕਿਸਤਾਨ ਗਿਆ ਤੇ ਉਹ ਆਪਣਾ ਪਿੰਡ ਵਿੱਚ ਚਲਾ ਗਿਆ, ਤੇ ਪਿੱਛੇ ਪਿੰਡ ਸਾਰੇ ਅਜੇ ਤੱਕ ਨਾ ਯਾਦ, ਸਾਡਾ ਆਪਣਾ ਪਿੰਡ ਕਿੱਥੇ ਸੀ, ਉਹ ਪਿੱਛੇ ਚਲਾ ਗਿਆ ਸੀ, ਉਹਨੇ ਪੈਂਟ ਕੋਟ ਪਾਇਆ ਤੇ ਕੇਸ ਕੱਟੇ ਹੋ ਕੇ ਰਹਿਣਕਾ ਲੈ ਗਿਆ ਤੇ ਉੱਥੇ ਪਹੁੰਚ ਗਿਆ। ਉੱਥੇ ਇੱਕ ਬਜ਼ੁਰਗ ਮੁਸਲਮਾਨ ਬੈਠਾ ਸੀ, ਉਹਨੇ ਕਿਹਾ ਵੀ ਤਾਤਾ ਕਿੱਥੋਂ ਆਇਆ, ਪੰਜਾਬੀ ਬੜੀ ਸ਼ੁੱਧ ਬੋਲਦੇ ਨੇ ਪਾਕਿਸਤਾਨ ਦੇ ਮੁਸਲਮਾਨ। ਕਹਿਣ ਲੱਗਾ ਮੈਂ ਫਲਾਣੀ ਥਾਂ ਤੇ ਫਲਾਣਾ ਸਿੰਘ ਦਾ ਪੁੱਤਰ ਬਜ਼ੁਰਗ ਮੱਥੇ ਤੇ ਹੱਥ ਮਾਰ ਕੇ ਕਹਿੰਦਾ, ਉਹ ਕਹਿੰਦਾ ਹੈ ਕਿ ਤੂੰ ਪੁਰਾਣਾ ਚਲ ਤੈਨੂੰ ਚਾਹ ਪਾਣੀ ਦੁੱਧ ਪਾਣੀ ਤੇ ਪਿਆਵਾਂਗੇ, ਪਰ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦੀ ਹਾਂ। ਕਹਿੰਦੇ ਜੀ ਦੱਸੋ। ਕਹਿੰਦੇ ਜੇ ਆਹ ਹੀ ਜਲੂਸ ਕੱਢਣਾ ਸੀ ਜਿਹੜਾ ਤੂੰ ਕੱਢ ਕੇ ਆਇਆ ਤੇ ਫਿਰ ਤੂੰ ਜਾਣਦੀ ਕਿ ਲੋੜ, ਜੇ ਤੂੰ ਆਹ ਹੀ ਕੰਮ ਕਰਨਾ ਸੀ। ਕਹਿੰਦੇ ਮੈਂ ਸਮਝਿਆ। ਕਹਿੰਦੇ ਜੇ ਕੇਸ ਹੀ ਕੱਟਣੇ ਸਨ ਤੇ ਫਿਰ ਆਹ ਹਵੇਲੀਆਂ ਕੱਢ ਕੇ ਕਿਉਂ ਗਏ? ਸਿੱਟੀ ਵਾਸਤੇ ਗਏ ਸੀ, ਸਿੱਟੀ ਫਿਰ ਭਗਵਾ ਕੇ ਆ ਗਈ ਕਿਹਦੇ ਵਾਸਤੇ? ਸਿੱਖੀ ਦਾ ਮੁੱਲ ਹੈ, ਸਿੱਖੀ ਇੱਕ ਮੁੱਲ ਰੱਖਦੀ, ਇਹਨੂੰ ਅਪਣਾਵਾਂਗੇ ਤੇ ਫਿਰ ਪਤਾ ਲੱਗੇਗਾ, ਫਿਰ ਸਮਝ ਲੈ। ਆ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਮੱਥੇ ਰੰਗੜ ਦਾ ਫਿਰ ਵੱਡਿਆ ਸੀ ਹਰਿਮੰਦਰ ਸਾਹਿਬ ਦੇ ਵਿੱਚ, ਪਤਾ ਕੌਣ? ਮਾੜੀ ਤੰਬੂ ਤੋਂ ਵਾਲੇ ਭਾਈ ਸੁੱਖਾ ਸਿੰਘ। ਇਹ ਛੋਟਾ ਜਿਹਾ ਬੱਚਾ ਸੀ, 8-9 ਸਾਲ ਦਾ ਬੱਚਾ ਸੀ ਤੇ ਲਾਹੌਰ ਗੌਰਮੈਂਟ ਨੇ ਉਸ ਵੇਲੇ ਸਾਰੇ ਪਿੰਡਾਂ ਦੇ ਵਿੱਚ ਐਲਾਨ ਕਰ ਦਿੱਤਾ ਸੀ ਕਿ ਜਿੱਥੇ ਸਿੱਖ ਮਿਲ ਗਿਆ ਤੇ ਸਿੱਖਾਂ ਦਾ ਬੱਚਾ ਮਿਲ ਗਿਆ ਸਾਬਤ ਸੂਰਤ, ਉਹਦਾ ਸਾਰਾ ਪਰਿਵਾਰ ਮਾਰ ਦਿਓ ਖੁੱਲੀ ਖੁੱਲੀ, ਤੇ ਜਿੰਨੇ ਸਿਰ ਵੱਢ ਕੇ ਲਿਆਓਗੇ ਉਹਨੇ ਪੈਸੇ ਮਿਲਣਗੇ। ਉਹਨੇ ਭਾਈ ਸੁੱਖਾ ਸਿੰਘ ਕੀਤਾ ਇਹਦਾ ਜੋੜਾ ਕਰਕੇ ਕੇਸ ਰੱਖੇ। ਹੁਣ ਅੱਜ ਤੇ ਅਸੀਂ ਗੱਲਾਂ ਤੇ ਕਰਦੇ ਹਾਂ ਵੀ ਪਾਕਿਸਤਾਨ ਦੀਆਂ, ਤੇ ਜਦੋਂ ਕੇਸਾਂ ਦੀ ਵਾਰੀ ਹੁੰਦੀ ਕਹਿੰਦੇ ਕੋਈ ਨੀ ਬਾਅਦ ਵਿੱਚ ਰੱਖਣ ਜਦੋਂ ਬਣ ਗਿਆ ਜੀ, ਕਿਹੜਾ ਕਿਹੜਾ ਬਣਾਉਣਾ, ਕਿੱਥੋਂ ਪੈਰ ਰੱਖੋ? ਪਹਿਲਾਂ ਉਹ ਚੀਜ਼ ਤੇ ਬਣਾ ਲਈਏ ਜਿਹਦੇ ਉੱਤੇ ਜਿਹੜੀ ਗੱਲ ਕਰਨੀ ਕਾਹਦੇ ਵਾਸਤੇ ਕਰਨੀ? ਉਹ ਸਾਰ ਸੰਗਤ ਜੀ ਕੇਸ ਤੁਹਾਨੂੰ ਸਿਰ ਦੇ ਉੱਤੇ, ਤੇ ਮਾਤਾ ਪਿਤਾ ਨੇ ਸਮਝਾਇਆ ਕਿ ਜੋ ਬੇਟਾ ਸਾਰਾ ਪਰਿਵਾਰ ਮਾਰ ਦੇਣਗੇ ਉਹ ਕੇਸ ਕਟਾ ਦੇ। ਪਰ ਉਹਨੂੰ ਕੇਸਾਂ ਨਾਲ ਇੰਨਾ ਡੂੰਘਾ ਮੋਹ ਸੀ, ਕਹਿੰਦੇ ਮੈਂ ਕੇਸ ਨਹੀਂ ਕਟਾਉਣਾ। ਕਈ ਦਿਨ ਝੰਡਾ ਅੰਦਰ ਡੱਕ ਕੇ ਰੱਖਿਆ, ਬਾਹਰ ਨਹੀਂ ਸਨ ਨਿਕਲਦੇ, ਕਿਉਂਕਿ ਬਾਹਰ ਜਦੋਂ ਕੋਈ ਦੇਖ ਲੈ ਉਹਨੇ ਸ਼ਿਕਾਇਤ ਕਰ ਦੇਣੀ, ਅੰਦਰ ਡੱਕ ਕੇ ਰੱਖਦੇ। ਜਦੋਂ ਨਾ ਮੰਨਿਆ ਨਾ ਸਾਹ ਸਿੰਘ ਉਸ ਨੂੰ ਭਾਈ ਸੁੱਖਾ ਸਿੰਘ ਦਿੱਤਾ ਹੋਇਆ 8-9 ਸਾਲ ਦਾ ਬੱਚਾ ਸੀ, ਸੌ ਗਿਆ ਨਾ ਜਦੋਂ ਗੂੜੀ ਨੀਂਦ ਵਿੱਚ, ਮਾਂ ਪਿਓ ਦੇ ਪਰਿਵਾਰ ਨੇ ਸਲਾਹ ਕੀਤੀ ਪੈਂਤੀ ਲਿਆ ਕੇ ਸੁੱਤੇ ਦਾ ਜੂੜਾ ਕੱਢਣਾ, ਸੁੱਤੇ ਨੂੰ ਕੀ ਪਤਾ ਲੱਗਣਾ? ਜਦੋਂ ਜਾਗਿਆ ਤੇ ਇੱਕਦਮ ਜਿਹੜਾ ਬੰਦਾ ਕਿਸੇ ਘਰ ਲਈ ਸਭ ਤੋਂ ਪਹਿਲਾਂ ਆਪਣੀ ਦਸਤਾਰ ਸੰਭਾਲੇਗਾ, ਕੇਸ ਸੰਭਾਲੇ, ਜਦੋਂ ਸਿਰ ਤੇ ਹੱਥ ਮਾਰਿਆ ਮੇਰਾ ਮੇਰੇ ਕੇਸ ਕਿੱਧਰ ਗਏ, ਇੱਕਦਮ ਭੱਜ ਗਿਆ ਰੌਲਾ ਪਾ, ਉਹਨਾਂ ਕਿਹਾ ਤੁਸ ਘਰ ਬਾਹਰ ਪਤਾ ਲੱਗ ਗਿਆ। ਉਹ ਕਹਿੰਦਾ ਕੇਸ ਕਿੱਥੇ? ਕਹਿੰਦੇ ਕੇਸ ਤਰੇ ਕੱਟ ਦਿੱਤੇ। ਸਾਧ ਸੰਗਤ ਜੀ ਉਸ ਵੇਲੇ ਭਾਈ ਬਾਹਰ ਨੂੰ ਭੱਜਿਆ ਕਿੱਧਰ ਖੂਹ ਪਾਣੀ ਲਿਆਉਂਦਾ, ਕਹਿੰਦੇ ਮੈਂ ਖੂਹ ਵਿੱਚ ਛਾਲ ਮਾਰ ਕੇ ਨਹੀਂ, ਮੈਂ ਕੇਸਾਂ ਦੇ ਬਿਨਾਂ ਜਿਉਣਾ ਹੀ ਨਹੀਂ। ਕਿੱਥੇ ਕਿੱਥੇ ਲੋਕ ਦੌੜੇ, ਰੌਲਾ ਪੈ ਗਿਆ, ਫੜ ਲਿਆ, ਇਕੱਠੇ ਹੋ ਗਏ, ਖੂਹ ਦੇ ਕੋਲ ਭੱਜਦਾ ਦੌੜਦਾ ਰੋਂਦਾ ਚੀਕਾਂ ਮਾਰਦਾ ਵੀ ਮੈਂ ਨਹੀਂ ਰਹਿਣਾ, ਮੈਂ ਖੂਹ ਵਿੱਚ ਛਾਲ ਮਾਰ ਦਿੱਤਾ। ਉੱਥੇ ਇੱਕ ਬਜ਼ੁਰਗ ਆਇਆ ਤੇ ਬਜ਼ੁਰਗ ਨੇ ਆ ਕੇ ਪੁੱਛਿਆ ਕੀ ਗੱਲ ਹੋਈ? ਕਹਿੰਦੇ ਇਹਦਾ ਕੇਸ ਕੱਟ ਦਿੱਤੇ, ਕਹਿੰਦਾ ਮੈਂ ਖੂਹ ਵਿੱਚ ਛਾਲ ਮਾਰ ਕੇ ਨਹੀਂ ਮਰ ਗਿਆ। ਉਹ ਬਜ਼ੁਰਗ ਨੇ ਬਾਹਰ ਖੜੀ ਕੀਤਾ, ਕਹਿੰਦੇ ਬੇਟਾ ਇਸ ਤਰ੍ਹਾਂ ਮਰਨ ਦਾ ਕੀ ਫਾਇਦਾ, ਜੇ ਮਰਨਾ ਹੀ ਤੇ ਕੋਈ ਕੰਮ ਕਰਕੇ ਮਰੇ। ਕਹਿੰਦੇ ਸਮਝੇ? ਕਹਿੰਦੇ ਚੱਲ ਮੈਂ ਤੈਨੂੰ ਸਿੰਘਾਂ ਦੇ ਦਲ ਵਿੱਚ ਛੱਡ ਕੇ ਨਾ, ਉੱਥੇ ਕੋਈ ਕੰਮ ਕਰਕੇ ਮਰੀ ਇਸ ਤਰ੍ਹਾਂ ਕੀ ਬਣਨਾ। ਉਸ ਬਜ਼ੁਰਗ ਨੇ ਉੱਥੋਂ ਬਾਂਹ ਫੜੀ ਤੇ ਸਿੰਘਾਂ ਦੇ ਦਲ ਵਿੱਚ ਜਾ ਕੇ ਬੀਕਾ ਨੇ ਦੇ ਜੰਗਲਾਂ ਵਿੱਚ ਉਹ ਸਿੰਘਾਂ ਦੇ ਵਿੱਚ ਰਹਿ ਕੇ ਵੱਡਾ ਹੋਇਆ ਭਾਈ ਸੁੱਖਾ ਸਿੰਘ। ਸਾਧ ਸੰਗਤ ਜੀ ਇੱਕ ਸਮਾਂ ਆਇਆ ਤੇ ਕਿ ਉਹ ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਜੀ ਨੰਬਰ ਸਿਰਾਂ ਦੇ ਪਾਸੇ ਬੁਲਾਏ। ਇੰਨੇ ਸੁਪਿੰਡ ਵਾਲੇ ਲੋਕ ਸਨ ਤਾਂ ਉਹਨਾਂ ਨੇ ਕਰ ਦਿੱਤਾ ਇਹ ਦਾਤ ਸੀ ਉਹਨਾਂ ਦੇ ਕੋਲ। ਜਿਵੇਂ ਅਗਲੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਬੜੇ ਸੋਹਣੀਆਂ ਕਵਿਤਾਵਾਂ ਲਿਖੀਆਂ, ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਪਹਿਲਾਂ ਉਹਨਾਂ ਦੇ ਗੁਰ ਸਿੱਖੀ ਨੇ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਆਪਣੇ ਪਰਿਵਾਰ ਦੇ ਇਕਲੌਤੇ ਬੇਟੇ ਸਨ, ਇਕਲੌਤੇ ਪੁੱਤਰ, ਭੈਣਾਂ ਸਨ ਪਰ ਇਕੱਲੇ ਭਰਾ ਸਨ। ਮਾਂ ਪਿਓ ਨੇ ਬੜੇ ਪਿਆਰ ਨਾਲ ਪੜ੍ਹਾਇਆ ਲਿਖਾਇਆ, ਸਿੱਖੀ ਵਿੱਚ ਸੰਪੂਰਨ ਪੂਰਨ ਘਰ ਵਿੱਚ ਸਿੱਖੀ ਸੀ। ਜਦੋਂ ਵੱਡੇ ਹੋ ਕੇ ਉਹਨਾਂ ਨੇ ਵਿਦੇਸ਼ ਭੇਜ ਦਿੱਤਾ ਵੀ ਚਲੋ ਬਾਹਰ ਪੀ ਐਚ ਡੀ ਕਰਕੇ ਆਉਣਗੇ, ਬਾਹਰ ਵਿਦਿਆ ਚੰਗੀ ਇੱਧਰ ਭੇਜਿਆ ਉਹਨਾਂ ਨੇ ਅਮੈਰੀਕਾ। ਇੱਥੇ ਇਸ ਦੁਨੀਆਂ ਵਿੱਚ ਆ ਕੇ ਜਦੋਂ ਪ੍ਰਭਾਵਿਤ ਬੋਲਿਆ ਪੂਰਨ ਸਿੰਘ ਨੇ ਤੇ ਸਾਧ ਸੰਗਤ ਦੀ ਜਿਹੜੀ ਸਿੱਖੀ ਸੀ ਘਰਦਿਆਂ ਨੇ ਬੜੇ ਪਿਆਰ ਨਾਲ ਚੱਲਿਆ ਸੀ ਤੇ ਸਿੱਖੀ ਨਾਲ ਪਿਆਰ ਸੀ। ਇੱਥੇ ਆ ਕੇ ਸਿਖਾ ਦਿੱਤੇ ਜਦੋਂ ਬਾਪ ਸੁਣਿਆ ਤੇ ਫਿਰ ਘਰ ਗਿਆ ਤੇ ਦੇਖ ਕੇ ਹੈਰਾਨ ਹੋਇਆ। ਬਹੁਤ ਜਿੱਥੇ ਖੁਸ਼ੀ ਹੋਣੀ ਸੀ ਘਰ ਦਾ ਕੋਈ ਜੀ ਬੋਲਦਾ ਨਹੀਂ, ਰੋਟੀ ਦੇ ਖਾਣ ਦਾ ਸੋਗ ਪੈ ਗਿਆ ਬੜੀ ਹੈਰਾਨੀ। ਸਾਧ ਸੰਗਤ ਦੀ ਕਈ ਦਿਨ ਲੰਘ ਗਏ ਜਦੋਂ ਚਲੋ ਮਾਤਾ ਪਿਤਾ ਨੂੰ ਮੋਹ ਹੁੰਦਾ ਭੈਣਾਂ ਸਨ, ਉਹਨਾਂ ਨੇ ਇੱਕ ਦਿਨ ਆਪਣੇ ਬਾਪ ਨੂੰ ਪ੍ਰੋਫੈਸਰ ਪੂਰਨ ਸਿੰਘ ਦੇ ਪਿਤਾ ਨੂੰ ਪੂਰਨ ਸਿੰਘ ਦੀ ਭੈਣ ਨੇ ਜਾ ਕੇ ਕਿਹਾ ਪਿਤਾ ਜੀ ਪੂਰਨ ਵੱਡਾ ਹੋ ਗਿਆ ਇਹਦਾ ਵਿਆਹ ਕਰ ਦਿੰਦਾ। ਕਿਵੇਂ ਦੇ ਲੋਕ ਜੀਵਨ ਤਬਦੀਲ ਕਰ ਦਿੰਦੇ ਇਹਦਾ ਵਿਆਹ ਕਰ ਦਈਏ। ਪਿਤਾ ਨੇ ਅੱਗੇ ਜਵਾਬ ਦੇਣਾ ਫਿਰ ਉਹਨੇ ਸਿੱਖਿਆ ਪਰ ਪਿਤਾ ਨੇ ਜਵਾਬ ਦਿੱਤਾ ਕਿ ਬੇਟਾ ਮੈਂ ਇਹਨੂੰ ਵਿਆਹਣਾ ਨਹੀਂ ਚਾਹੁੰਦਾ। ਕਿਉਂ ਕਹਿਣ ਲੱਗੇ ਅੱਗਾ ਅੱਗੇ ਕੱਲਾ ਹੈ ਇਸ ਕੱਲੇ ਦਾ ਲਾਮਾ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਮਿਲਣਾ ਹੈ। ਜਦੋਂ ਉਹਦੀ ਦਰਬਾਰ ਵਿੱਚ ਗਿਆ ਅਗੋ ਤੂੰ ਆ ਕਰਨੀਆਂ ਇਸ ਕੱਲੇ ਦਾ ਲਾਮਾ ਮਿਲਣਾ ਹੈ ਤੇ ਜੇ ਤੂੰ ਵਿਆਹ ਦਿੱਤਾ ਤੇ ਇਹਨੇ ਆਪਣੇ ਵਰਗੇ ਹੋਰ ਚਾਰ ਪੰਜ ਜੰਮ ਦੇਣੇ ਨੇ, ਮੈਂ ਉਹਨਾਂ ਦੇ ਲਾਮੇ ਕਿਵੇਂ ਸੁਣਾ, ਮੈਂ ਇਹਨੂੰ ਵਿਆਹਣਾ ਨਹੀਂ। ਕਿਹਦੀ ਚੋਟ ਲੱਗੀ ਪੂਰਨ ਸਿੰਘ ਸੱਚ ਲੱਗ ਜਦੋਂ ਸੱਚ ਲੱਗੀ ਤੇ ਫਿਰ ਬਰਾਕੀ ਹੋਇਆ ਫਿਰ ਬਾਣੀ ਪੜ੍ਹਨ ਲੱਗਾ ਇਸ ਭਗਤ ਨੂੰ ਤੁਰਿਆ ਪਰ ਕੇਸ ਇਹਨੇ ਉਦੋਂ ਰੱਖੇ ਸੰਸਾਰ ਸੰਤ ਵੀ ਜਦੋਂ ਇੱਕ ਬੜੀ ਵੱਡੀ ਤਾਣ ਪੂਰਤੀ ਅੰਬਾਲੇ ਦੇ ਨੇੜੇ ਉੱਥੇ ਇਹ ਵੀ ਆਇਆ ਤੇ ਇਹ ਬੜੀ ਵਧੀਆ ਨੇ ਵਧੀਆ ਕਵਿਤਾ ਪੜ੍ਹੇ। ਵਿਦਵਾਨ ਸੀ ਨਾ ਬਾਣੀ ਤੋਂ ਜਾਣਦੇ ਸੀ, ਹੁਣ ਉਹਨਾਂ ਦੀ ਕਿਤਾਬ ਇੱਕ ਦਾ ਟੈਨ ਮਾਰਚ ਬੜੀ ਸੋਹਣੀ ਕਿਤਾਬ ਬਹੁਤ ਸੋਹਣੀ ਸੀ ਕਹਿੰਦੇ ਉੱਥੇ ਜਦੋਂ ਇਹਨੇ ਬੜਾ ਸੋਹਣਾ ਪੜ੍ਹਿਆ ਤੇ ਉੱਥੇ ਬੈਠੇ ਸੀ ਭਾਈ ਸਿੰਘ ਭਾਈ ਵੀਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸੋਹਣਾ ਸਾਹਿਤ ਲਿਖਿਆ। ਹੁਣ ਤੇ ਉਹਨਾਂ ਨੂੰ ਨਿਰਮਲਾ ਕਹਿਣ ਲੱਗ ਪਏ ਨੇ ਸਾਡੇ ਜਾਗਰੂਕ ਕਰਨ ਇਹ ਭਾਈ ਵੀਰ ਸਿੰਘ ਨਿਰਮਲਾ ਸੀ ਤੇ ਤੁਸੀਂ ਮਿਲੇ ਹੋ ਫਿਰ ਉਹ ਨਿਰਮਲਾ ਸੀ। ਉਹ ਭਾਈ ਵੀਰ ਸਿੰਘ ਨਾਮ ਰੱਤੀ ਰੂਪ ਸੀ ਜਦੋਂ ਪੂਰਨ ਸਿੰਘ ਬੋਲ ਕੇ ਹਟਿਆ ਨਾ ਤੇ ਦਾੜੀ ਕੱਟੀ ਜਾ ਕੇ ਭਾਈ ਵੀਰ ਸਿੰਘ ਨੂੰ ਮੂੰਹ ਤੇ ਹੱਥ ਫੇਰਿਆ ਇਸ ਤਰ੍ਹਾਂ ਜਿੱਥੇ ਦਾੜੀ ਕੱਟੀ ਕਹਿੰਦੇ ਆ ਤੇਰੇ ਮੂੰਹ ਨੂੰ ਕੀ ਹੋਇਆ ਬਸ ਜਿੰਨੇ ਕਈ ਕਹਿੰਦੇ ਪੂਰਨ ਸਿੰਘ ਰੋਣ ਲੱਗ ਉਹ ਨਾਮ ਨਾਲ ਭੱਜੀ ਰੂਪ ਸੀ ਆਮ ਨਹੀਂ। ਕਈ ਦਿਨ ਉਹਦੀ ਅੱਖਾਂ ਦਾ ਪਾਣੀ ਨਹੀਂ ਸੁੱਕਿਆ ਤੇ ਫਿਰ ਉਹਨੂੰ ਪਤਾ ਲੱਗਾ ਕਿ ਇਹਨਾਂ ਕੇਸਾਂ ਦੀ ਕੀ ਮਹੱਤਤਾ ਹੈ ਤੇ ਇਹਦਾ ਕੀ ਅਰਥ ਹੈ ਕਿਉਂ ਰਖਾਏ ਜਾਂਦੇ ਨੇ। ਫਿਰ ਤੂੰ ਇਹ ਗੱਲਾਂ ਲਿਖਦੇ ਨੇ ਇਹ ਗੱਲਾਂ ਕਹਿੰਦੇ ਵੀ ਕਿ ਤਾਰਾਂ ਨੇ ਤਾਰਾਂ ਇੱਕ ਅੰਗਰੇਜ਼ ਕਿਸੇ ਲਿਖਦੀ ਹੈ ਕਿ ਇਹ ਜਿਹੜੇ ਕੇਸ ਨੇ ਇੱਕ ਉਹ ਤਾਰਾਂ ਨੇ ਜਿਨ੍ਹਾਂ ਦੇ ਨਾਲ ਸਿੱਖ ਦਾ ਕਨੈਕਸ਼ਨ ਗੁਰੂ ਗੋਬਿੰਦ ਸਿੰਘ ਜੀ ਨਾਲ ਬਣਿਆ ਰਹਿੰਦਾ ਜੇ ਕਨੈਕਸ਼ਨ ਕੱਟ ਦਿਓ ਤੇ ਗੱਲਬਾਤ ਬੰਦ ਹੋ ਖਤਮ ਹੋ ਗਈ। ਤਾਂ ਕਹਿਣ ਤੋਂ ਭਾਵ ਸਿੱਖੀ ਕੁਆਂਟਿਟੀ ਨਹੀਂ ਸਿੱਖੀ ਗਿਣਤੀ ਨਹੀਂ ਉਹਨਾਂ ਦੀ ਕੁਦਰਤ ਦਾ ਨਿਯਮ ਹੀ ਐਸਾ ਕੁਦਰਤ ਦਾ ਨਿਯਮ ਬਿਲਕੁਲ ਜਿਹੜੀ ਚੀਜ਼ ਚੰਗੀ ਹੈ ਤੁਹਾਡੇ ਉੱਤੇ ਵੀ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਸਭ ਤੋਂ ਵੱਡੇ ਖਜ਼ਾਨੇ ਦਿੱਤੇ ਕੁਦਰਤ ਦੇ ਨਾਲ ਭਰਪੂਰ ਜਿੰਨੇ ਖਜ਼ਾਨੇ ਸਨ ਸਤਿਗੁਰੂ ਜੀ ਨੇ ਆਪਣੇ ਸਿੱਖ ਦੀ ਝੋਲੀ ਵਿੱਚ ਪਾ ਦਿੱਤੇ ਨੇ ਔਰ ਸਾਰਾ ਕੁਝ ਦੇ ਕੇ ਫਿਰ ਕਹਿ ਦਿੱਤਾ ਇਨਹੀ ਕੀ ਕਿਰਪਾ ਕੇ ਸਦੇ ਹਮ ਹੈ ਨਹੀਂ ਮੋਸਤੇ ਗਰੀਬ ਕਰੋੜ ਭਰੇ ਮੇਰੇ ਵਰਗੇ ਕਹਿੰਦੇ ਕਰੋੜਾਂ ਪਏ ਸੀ ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ ਸਭ ਕੁਝ ਦੇ ਦਿੱਤਾ ਸਭ ਕੁਝ ਵਾਰ ਦਿੱਤਾ ਔਰ ਇੱਥੋਂ ਤੱਕ ਚਮਕੌਰ ਦੇ ਗੜੇ ਛੱਡਣ ਤੋਂ ਪਹਿਲਾਂ ਸਤਿਗੁਰ ਨੇ ਆਪਣੀ ਕਲਗੀ ਲਾ ਕੇ ਵੀ ਖਾਲਸੇ ਨੂੰ ਲਾ ਦਿੱਤਾ। ਭਾਈ ਸੰਗਤ ਸਿੰਘ ਉਹਨਾਂ ਨੂੰ ਆਪਣਾ ਘੋੜਾ ਵੀ ਲਾ ਕੇ ਘੋੜਾ ਵੀ ਆਪਣੇ ਕੱਪੜੇ ਭਾਵੇਂ ਵਿੱਚ ਫੌਜੀ ਕਾਰਵਾਈ ਸੀ ਤੇ ਬਾਅਦ ਵਿੱਚ ਭੇਖਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਨੇ ਮਾਰ ਲਿਆ ਪਰ ਉਹਦੇ ਪਿੱਛੇ ਦੋਵੇਂ ਚੀਜ਼ਾਂ ਇਕੱਠੀਆਂ ਗੱਲ ਘੋੜਾ ਵੀ ਦੇ ਦਿੱਤਾ ਦਸਤਾਰ ਵੀ ਆਪਣੇ ਵਰਗੀ ਬਣਾਈ ਕਹਿੰਦੇ ਇਸ ਤਰ੍ਹਾਂ ਬਨ ਸਿੰਘ ਸਿੰਘਾ ਕਲਗੀ ਵੀ ਲਾ ਤੇ ਬੜਾ ਉਹ ਸੀਨ ਜਿਹੜਾ ਸਾਧ ਸੰਗਤ ਜੀ ਇੱਕ ਹਲਾ ਦੇਣ ਵਾਲਾ ਸੀ ਕਲਗੀਆਂ ਵਾਲਾ ਪਾਤਸ਼ਾਹ ਆਪਣੀ ਕਲਗੀ ਲਾ ਕੇ ਕਿਸੇ ਨੂੰ ਦਿੰਦਾ ਜਦੋਂ ਕਲਗੀ ਲਾ ਕੇ ਕਲਗੀ ਤਰ ਪਾਤਸ਼ਾਹ ਲਾਉਣ ਲੱਗੇ ਨਾ ਭਾਈ ਸੰਗਤ ਸਿੰਘ ਉਹਨੇ ਹੱਥ ਜੋੜਦਾ ਕਹਿਣ ਲੱਗਾ ਮਹਾਰਾਜ ਕਲਗੀ ਤੇ ਤੁਸੀਂ ਆਪਣੇ ਕੋਲ ਰੱਖੋ ਤੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਵੱਡੇ ਛੋਟਿਆਂ ਦਾ ਪਤਾ ਨਹੀਂ ਕਿੱਧਰ ਗਏ ਤੁਸੀਂ ਕਲਗੀ ਆਪਣੇ ਕੋਲ ਰੱਖ ਲਓ ਤੇ ਕਲਗੀ ਤਰ ਪਾਤਸ਼ਾਹ ਇੱਕ ਅਹਿਤੀ ਸ਼ਕਤੀ ਹੈ ਤੇ ਜਿਹੜਾ ਆਪਣੀ ਜ਼ਿੰਦਗੀ ਦੇ 42 ਸਾਲ ਕਦੀ ਝੁਕਿਆ ਨਹੀਂ ਭਾਈ ਵੀਰ ਸਿੰਘ ਕਹਿੰਦੇ ਨੇ 42 ਸਾਲ ਖੁੱਲੇ ਨੇ ਗੁਰੂ ਗੋਬਿੰਦ ਸਿੰਘ ਦੇ ਮੈਨੂੰ ਉਸ ਤਰ੍ਹਾਂ ਦਾ ਕੋਈ ਇੱਕ ਟਾਈਮ ਨਹੀਂ ਲੱਭਾ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਦਾ ਕਦੇ ਰੰਗ ਪੁੱਟਾ ਹਰ ਇੱਕ ਜੰਗ ਨੂੰ ਮਖੌਲ ਵਿੱਚ ਲੈ ਲਿਆ ਜੰਗ ਵਿੱਚ ਗੱਲ ਕਰ ਸਕੀ ਬਹੁਤ ਜਦੋਂ ਭਾਈ ਸੰਗਤ ਸਿੰਘ ਤੇ ਸਿੰਘ ਆਲੇ ਦੁਆਲੇ ਖੜੇ ਨੇ ਤੇ ਉਹਨੂੰ ਕਲਗੀ ਲਾਉਣ ਲੱਗੇ ਨਾ ਤੇ ਸਿੱਖ ਕਹਿੰਦੇ ਮਹਾਰਾਜ ਕਲਗੀ ਤੇ ਤੁਸੀਂ ਕੋਲ ਰੱਖ ਲਓ ਤੇ ਸਤਿਗੁਰੂ ਕਹਿੰਦੇ ਸਿੱਖੋ ਮੈਂ ਸੋਚਿਆ ਹੋਰ ਤੇ ਸਾਰਾ ਕੁਝ ਤੁਹਾਨੂੰ ਦੇ ਦਿੱਤਾ ਸਭ ਕੁਝ ਤੁਹਾਡੇ ਸਾਹਮਣੇ ਰੱਖ ਦਿੱਤਾ ਪੁੱਤਰ ਪਰਿਵਾਰ ਪਿਤਾ ਸਭ ਕੁਝ ਇੱਕ ਕਲਗੀ ਰਹਿ ਗਈ ਸੀ ਮੈਂ ਸਿੱਖਾਂ ਨੂੰ ਲਾਹਮਾ ਨਾ ਦੇਣ ਦੀ ਅਸੀਂ ਤਾਂ ਨੀ ਸਿੱਖ ਬਣ ਗਏ ਵੀ ਕਲਗੀ ਬਚਾ ਲਈ ਗੁਰੂ ਗੋਬਿੰਦ ਸਿੰਘ ਇਹ ਵੀ ਤੁਹਾਨੂੰ ਦਿੱਤੀ ਸਭ ਕੁਝ ਔਰ ਇਹ ਗੱਲ ਉਹਨਾਂ ਨੇ ਆਪਣੀ ਕਲਮ ਦੇ ਨਾਲ ਪਹਿਲਾਂ ਲਿਖੀ ਸੀ ਵੀ ਸਭ ਕੁਝ ਖਾਲਸੇ ਦਾ ਮੇਰਾ ਧੰਨ ਵੀ ਖਾਲਸੇ ਜਿੰਨੀਆਂ ਚੀਜ਼ਾਂ ਨੇ ਧਾਮ ਵੀ ਸਭ ਕੁਝ ਇਹ ਨਹੀਂ ਕਿ ਕਿਰਪਾ ਕੇ ਹੁਣ ਵਿਦਿਆ ਲਈ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਪੜ੍ਹਿਆ ਇਹ ਨਹੀਂ ਕਿ ਕਿਰਪਾ ਕੇ ਹੁਣ ਧਾਮ ਕਰੇ ਬੜਾ ਕੁਝ ਕਿਹਾ ਤੁਸੀਂ ਮੈਂ ਸਾਰਾ ਕੁਝ ਇਹਨਾਂ ਨੂੰ ਸੌਂਪ ਦਿੱਤਾ ਕਿ ਤੁਸੀਂ ਕਹਿੰਦਾ ਮਹਾਰਾਜ ਕਿਤੇ ਸਾਨੂੰ ਹਵਾ ਚ ਨਹੀਂ ਭਰ ਕੇ ਬੁਲਾਉਣ ਵਾਸਤੇ ਉੱਥੇ ਇੱਕ ਯਤਨ ਕਿਹਾ ਮਹਾਰਾਜ ਨੇ ਯਤਨ ਕਰਨ ਤੋਂ ਮਹਾਰਾਜ ਕਹਿੰਦੇ ਜਾਂ ਮੈਂ ਰੰਗ ਦਾ ਮਿੱਥਿਆ ਭਗਤੀ ਗੁਰੂ ਕੇ ਸਿੱਖੋ ਇਹਦੇ ਵਿੱਚ ਜਾਂ ਮੈਂ ਰੰਗ ਦਾ ਮਤਲਬ ਥੋੜਾ ਮਿੱਥਿਆ ਦਾ ਮਤਲਬ ਝੂਠ ਕਹਿੰਦੇ ਇਹਦੇ ਵਿੱਚ ਮੈਂ ਥੋੜਾ ਜਿਹਾ ਵੀ ਝੂਠ ਨਹੀਂ ਬੋਲਿਆ ਕਿ ਮੈਂ ਸਭ ਕੁਝ ਤੁਹਾਨੂੰ ਦੇ ਦਿੱਤਾ ਜਾਂ ਮੈਂ ਰੰਗ ਦਾ ਮਿੱਥਿਆ ਭਗਤੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ ਮੈਂ ਗੁਰੂ ਨਾਨਕ ਤੇ ਰੱਬ ਦੀ ਸਹੁੰ ਖਾ ਕੇ ਕਹਿੰਦਾ ਇੱਥੇ ਸਭ ਕੁਝ ਮੈਂ ਤੁਹਾਨੂੰ ਦੇ ਦਿੱਤਾ ਇਹ ਉਹਨਾਂ ਦੇ ਵਚਨ ਤਾਂ ਇਹ ਗੱਲ ਕਹੀ ਸੀ ਮਹਾਰਾਜ ਨੇ ਤੇ ਉਸ ਦਿਨ ਸਤਿਗੁਰੂ ਨੇ ਕਿਹਾ ਜਦੋਂ ਮਹਾਰਾਜ ਕਹਿੰਦੇ ਕਿ ਕਲਗੀ ਦਿੰਦੇ ਨੇ ਤਾਂ ਮਹਾਰਾਜ ਨੇ ਕਿਹਾ ਗੁਰੂ ਜੀ ਸਿੱਖੋ ਮੈਂ ਤੁਹਾਡਾ ਗੁਰੂ ਹਾਂ ਮੈਂ ਇੱਥੋਂ ਕੁਝ ਨਹੀਂ ਲਿਖਿਆ ਜੋ ਤੁਰ ਨੇ ਕੀਤਾ ਹੈ ਮੈਂ ਜੋ ਕੁਝ ਲਿਖਿਆ ਉਹ ਕੀਤਾ ਜੋ ਕਿਹਾ ਉਹ ਕਰਕੇ ਵਿਖਾ ਦਿੱਤਾ ਵੀ ਦਿੱਤਾ ਸਭ ਕੁਝ ਇਸ ਕਰਕੇ ਇੱਡੀਆਂ ਮਹਾਨ ਬਖਸ਼ਾਂ ਸਤਿਗੁਰੂ ਨੇ ਸਾਨੂੰ ਦਿੱਤੀਆਂ ਨੇ ਸਾਡਾ ਫਰਜ਼ ਬਣਦਾ ਹੈ ਉਹਨਾਂ ਨੂੰ ਸੰਭਾਲ ਕੇ ਰੱਖੀਏ ਬਾਣੀ ਤੇ ਬਾਣੀ ਨਾਲ ਆਓ ਸਮਾਪਤੀ ਤੋਂ ਪਹਿਲਾਂ ਫਿਰ ਸਿਮਰਨ ਨਾਲ ਸਾਰੇ ਸਾਂਝ ਪਾਈਏ ਕਿਰਪਾ ਕਰਨੀ ਸਤਿਗੁਰੂ ਦੀ ਰਹਿਮ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहगुरु जी का प्रसाद, वाहगुरु